ਵਾਹਿਗੁਰੂ ਜੀ ਸਮਾਨ ਕਾ ਛੰਦ ਜੋ ਦੇਖ ਦੇਖ ਕੈ ਸਦਾ ਸੋ ਪਾਜ ਪਾਏ ਤਦਾ ਕਹਿਉ ਸੋਭ ਸੋਭ ਹੀ ਲੋਕ ਲੋਕ ਹੀ ਜੋ ਦੇਖ ਦੇਖ ਕੈ ਸਦਾ ਸੋ ਪਾਜ ਪਾਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨਾ ਬਾਜੀ ਗੁਰੂ ਸਰੂਪ ਜੀ ਮੰਦ ਕੇ ਕਾਬਲ ਕਰਕੇ ਸਤਸੰਗਤ ਸਤਿਗੁਰਾਂ ਦੀ ਮਹਾਨ ਰਚਨਾ ਸਤਿਗੁਰੂ ਸਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਖਾਲਸੇ ਨੂੰ ਜਾਣਕਾਰੀ ਦੇ ਪੱਖ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕਲਯੁਗ ਦਸ਼ਾ ਤੋਂ ਬਚਣ ਵਾਸਤੇ ਔਰ ਫਿਰ ਆਪਣਾ ਜੋ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖ ਨੂੰ ਇਹਦਾ ਨੇਚਾ ਕਰਾਉਣ ਵਾਸਤੇ ਬਾਕੀ ਅਵਤਾਰਾਂ ਜੀ ਦਾ ਚੌਵੀ ਅਵਤਾਰਾਂ ਲਈ ਸਤਿਗੁਰੂ ਨੇ ਲਿਖੀ ਕਿ ਅਜਿਹੇ ਨਾਨਕ ਮੌਕੇ ਪੋਟਾ ਸਾਹਿਬ ਦੀ ਰਚਨਾ ਜਿੱਥੇ ਭਗਾਣੇ ਦੇ ਮਹਾਰਾਜ ਸਤਿਗੁਰਾਂ ਨੂੰ ਕਰਨੇ ਪਏ ਧਰਮ ਦੇ ਯੁੱਧ ਵਿੱਚ ਮਹਾਨ ਤਪੱਸਵੀ ਵਰਗੇ ਉਦਾਸੀ ਮਹਾਤਮਾ ਨੂੰ ਸੂਫੀ ਫਕੀਰ ਰੱਬ ਦੀ ਭੈ ਵਿੱਚ ਉਸ ਬੰਦਗੀ ਵਾਲੇ ਫਿਰ ਪੌਂਟਾ ਸਾਹਿਬ ਸੰਧਾਵੇ ਰਹਿਣ ਵਾਲਾ ਬੁੱਧੂ ਸਾਹਿਬ ਫਕੀਰ ਵੀ ਦਰਸ਼ਨ ਕਰਨ ਲਈ ਆਇਆ ਕਿ ਉਸ ਸਥਾਨ ਤੇ ਸਤਿਗੁਰੂ ਨੇ ਬੜੀ ਮਹਾਨ ਰਚਨਾ ਕਿੰਨੇ ਗ੍ਰੰਥਾਂ ਦੇ ਲੱਥੇ ਕੀਤੇ ਹੈ ਕਈ ਪੁਰਾਣਾਂ ਦੇ ਬਹੁਤ ਸਾਰੀ ਕਥਾ ਕਲਕੀ ਪ੍ਰਾਣ ਦੀ ਜਿਹਦਾ ਲੱਥਾ ਸਤਿਗੁਰੂ ਕਰਦੇ ਜਾ ਰਹੇ ਕਿ ਆਓ ਦਾਸ ਬੇਨਤੀ ਕਰੇ ਕਿ ਆਪ ਜੀ ਭਗਤੀ ਰਸ ਦਾ ਰਸ ਲੈ ਅੰਮ੍ਰਿਤ ਵਿਚਾਰ ਗੁਰਮੁਖਾਂ ਦੀ ਰਚਨਾ ਦੁਆਰਾ ਬੜੇ ਕੀਮਤੀ ਪ੍ਰਵਚਨ ਮਿਥਿਆ ਨਾ ਹੀ ਰਚਨਾ ਫਰਸ ਇਹ ਵਿਚਾਰ ਕਿ ਗੁਰਮੁਖ ਦੀ ਸੋਝੀ ਗੁਰਮੁਖ ਪਿਆਰਿਆਂ ਦੀਆਂ ਰਸਨਾ ਤੋਂ ਸੋਝੀ ਗੁਰੂ ਨੇ ਦੇਣੀ ਹੈ ਕੋਈ ਵਿਅਕਤੀ ਨਹੀਂ ਦੇ ਸਕਦਾ ਗੁਰੂ ਦੀ ਆਪਣੀ ਮਰਜ਼ੀ ਹੈ ਕਿ ਕਿਸੇ ਨੂੰ ਸੋਝੀ ਦੇਣ ਵਾਸਤੇ ਕਿਹਦੀ ਰਸਨਾ ਕਿਉਂਕਿ ਤਨ ਮਨ ਧਨ ਸਿੱਖ ਦਾ ਗੁਰੂ ਦੇ ਹਵਾਲੇ ਹੈ ਇਹ ਸੇਵਾ ਲਈ ਕਿਸੇ ਵੀ ਸਿੱਖ ਦੇ ਸਰੀਰ ਨੂੰ ਵਰਤੋਂ ਵਿੱਚ ਲਿਆ ਸਕਦਾ ਹੈ ਪਰ ਜਿਹੜਾ ਸਰੀਰ ਇਸ ਵਰਤੋਂ ਵਿੱਚ ਆ ਰਿਹਾ ਤਾਂ ਉਹ ਸਾਹਿਬ ਦੀ ਬਾਤ ਹੀ ਹੈ ਗੁਰੂ ਨਾਨਕ ਕਿਹਾ ਜੀ ਧੰਨਵਾਦ ਗੁਰਮੁਖਾਂ ਦਾ ਪਿਆਰ ਵਾਲੇ ਕਿ ਜਿਹੜਾ ਵੀ ਚਾਰ ਅੱਖਰ ਕਥਾ ਦੇ ਬੋਲਣ ਸਿੱਖ ਗਿਆ ਉਹ ਬੋਲੇਗਾ ਹੀ ਬੋਲੇਗਾ ਸੁਣੇਗਾ ਨਹੀਂ ਸੁਣੇਗਾ ਉਹ ਜਿਹਦੇ ਅੰਦਰ ਕੁਝ ਪਿਆਰ ਦੀ ਕਣੀ ਹੈ ਇਹ ਸਤਿਗੁਰੂ ਕਿਰਪਾ ਕਰਨ ਕਿਉਂਕਿ ਘੱਟ ਨਾ ਕਿਹਨੇ ਕਹਾਇਆ ਘੱਟ ਦਾ ਕੋਣਾ ਹੀ ਨਹੀਂ ਨਾ ਹੋਇਆ ਸੀ ਕਿਸੇ ਮੂੰਹ ਦੀ ਇਹਨਾਂ ਤੇ ਬੜੀ ਬਖਸ਼ਿਸ਼ ਹੁੰਦੀ ਹੈ ਸੋ ਆਓ ਤੁਹਾਡਾ ਪਿਆਰ ਸਤਿਕਾਰ ਘੁੰਮਣ ਤੋਂ ਕਹਿ ਰਿਹਾ ਕਿ ਜੈਸੇ ਪਿਆਰ ਨਾਲ ਗੁਰੂ ਕੀ ਰਚਨਾ ਦਸਮ ਗ੍ਰੰਥ ਦੀ ਗਾਥਾ ਆਪ ਜੀ ਕਿੰਨੀਆਂ ਦਿਨਾਂ ਤੋਂ ਸੁਣ ਲਿਆ ਇਹ ਪਹਿਲਾਂ ਸ਼ੁਰੂ ਵਿੱਚ ਵਿਚਾਰ ਹੋਇਆ ਸੀ ਕਿ ਜਿੰਨੀ ਹੋਏਗੀ ਉਨੀ ਕਰ ਲਈ ਜਾਏਗੀ ਬਾਕੀ ਉਸ ਨੂੰ ਵਿਚਕਾਰ ਛੱਡ ਦਿੱਤਾ ਜਾਏਗਾ ਫਿਰ ਜਦੋਂ ਗੁਰੂ ਕਿਰਪਾ ਕਰੋ ਫਿਰ ਨਾਲ ਹੀ ਗੁਰਮਤਾ ਹੋਇਆ ਕਿ ਨਹੀਂ ਕਥਾ ਵਿਚਕਾਰ ਛੱਡਣੇ ਯੋਗ ਨਹੀਂ ਨੇਕ ਨਾਲ ਕਥਾ ਸ਼ੁਰੂ ਹੋਈ ਹੈ ਕਿ ਗੁਰੂ ਕਿਰਪਾ ਕਰ ਦੇਵੇ ਅਜੇ ਖੁਦ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਨੂੰ ਕੀ ਪੁੱਛਦੇ ਆ ਜੀ ਦੱਸੋ ਕਿਤੇ ਚੁੱਕਿਆ ਲੰਘ ਜਾਇਓ ਕਿਹੜੀ ਤਾਰੀਖ ਨੂੰ ਜਾਣਾ ਹੈ ਉਹ ਸੱਚੀ ਗੱਲ ਹੈ ਜੀ, ਮੈਨੂੰ ਵੀ ਇਸ ਗੱਲ ਦਾ ਕੋਈ ਪਤਾ ਨਹੀਂ, ਪਰਾਏ ਹੱਥ ਵਿੱਚ ਗਈ ਹੋਈ ਗੱਲ ਤੇ ਅੱਜ ਵੀ ਕੋਸ਼ਿਸ਼ ਕੀਤੀ ਸੀ ਪਤਾ ਲੱਗ ਜਾਏ ਪਰ ਨਹੀਂ ਲੱਗਿਆ। ਇਹ ਮਨ ਬਣਾਇਆ ਵੀ ਇਹਨੇ ਦੋ ਚੌਂ ਦਿਨਾਂ ਵਿੱਚ ਜੋ ਆਪਾਂ ਨੂੰ ਸਮਾਂ ਮਿਲਿਆ ਹੋਇਆ ਨੇਕ ਕਲੰਕ ਅਵਤਾਰ ਦੀ ਕਥਾ ਸੰਪੂਰਨ ਕਰਨ ਲਈ ਹੁਣ ਇੱਕੋ ਹੀ ਰਸਤਾ ਆਪਣੇ ਕੋਲ ਰਹਿ ਗਿਆ ਜਿਹਨੂੰ ਝਟਕਾ ਬੋਲੀ ਵਿੱਚ ਪਿੰਡ ਵਿੱਚ ਜਿਵੇਂ ਦੌੜ ਲਾਉਣੀ ਕਹਿੰਦੇ ਆ ਉਹਦੇ ਵਿੱਚ ਰਸ ਮਿਲਦਾ। ਮੈਂ ਪਹਿਲੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅੱਜ ਔਰ ਕੱਲ ਦੋ ਦਿਨ ਥੋੜ੍ਹੀ ਜਿਹੀ ਖਿਮਾ ਰੱਖਣੀ ਕਿ ਮੈਂ ਫਸਲ ਗਿਆ ਇਸ ਲਈ ਕੁਝ ਪਿਆਰ ਦੇ ਵਿੱਚ ਆ ਕੇ ਕਥਾ ਦਾ ਜਿਸ ਪਾਸੇ ਨੂੰ ਰੁੱਖ ਬਣਦਾ ਸੀ ਸਜਿਓ ਖੱਬਿਓ ਕੁਝ ਗੁਰਮਤ ਦੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਬਹੁਤ ਲਾਭ ਹੈ ਕਿ ਉਹ ਗੱਲਾਂ ਸਾਨੂੰ ਨਵੀਆਂ ਵੀ ਜ਼ਰੂਰੀ ਬਣਦੀਆਂ ਅਤੇ ਉਹਨਾਂ ਕਾਰਨਾਂ ਕਰਕੇ ਆਪਾਂ ਕਥਾ ਜਿਸ ਰਫਤਾਰ ਨਾਲ ਚੱਲਣਾ ਸੀ ਫਸੜ ਗਏ ਅਤੇ ਹੁਣ ਜਦੋਂ ਲੇਟ ਕੱਢਣੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਰ ਪੱਖ ਵਿੱਚ ਐਸਾ ਹੀ ਹੈ। ਇੱਕ ਤਾਂ ਯੁੱਧ ਦੀ ਕਥਾ ਹੈ ਇਸ ਸੰਸਾਰ ਦੇ ਵਿੱਚ ਲੋਕਾਂ ਦੀ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਲੜਾਈ ਨਹੀਂ ਚਾਹੁੰਦੇ ਕਿ ਜਿਹੜੇ ਲੜਾਈ ਨਹੀਂ ਚਾਹੁੰਦੇ ਲੜਾਈ ਦੀ ਗੱਲ ਕਰਦੇ ਸੁਣ ਲੜਾਈ ਦੀ ਗੱਲ ਕੌਣ ਸੁਣਦਾ ਰਲ ਮੇਲ ਸੂਰਜ ਚਿੱਤ ਉਦਾਸ ਜਿਹਦੇ ਅੰਦਰ ਸੂਰ ਮਤਾਈ ਦੀ ਕਣੀ ਜਿਹਨੂੰ ਅੰਮ੍ਰਿਤ ਦੀ ਲਾਜ ਹੈ ਵੀ ਮੈਂ ਅੰਮ੍ਰਿਤ ਜਿਹੜਾ ਛਕਿਆ ਉਹ ਖੰਡੇ ਦੀ ਪੌਲ ਉਹ ਕੇਵਲ ਪੈਰਾਂ ਦਾ ਧੋਣ ਨਹੀਂ ਹੈ ਤੇ ਨਾਮ ਤਾਂ ਨਹੀਂ ਹੈ ਇਹ ਕੋਈ ਉਸ ਸਾਧਨ ਦਾ ਪੰਥ ਨਹੀਂ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਮਾਲਾ ਫੇਰ ਨਹੀਂ ਸਪਾਈ ਗਈ ਹੋਵੇ ਇਹਦੇ ਵਿੱਚ ਤਾਂ ਪਹਿਲੇ ਹੀ ਉਹ ਪਾਠ ਪੜਾਇਆ ਗਿਆ ਭੈ ਕੰਮ ਕੋ ਦੇਖਣੇ ਹੈ ਭੈ ਮਾਨ ਕਾਮ ਸੂਰ ਵੀਰਤਾ ਦਾ ਪੰਥ ਪਰ ਪਤਾ ਨਹੀਂ ਉਸ ਪਰਮੇਸ਼ਰ ਨੂੰ ਇਹ ਪੱਖ ਇੰਨਾ ਸੁੰਦਰ ਕਿਉਂ ਲੱਗਿਆ ਕਿਸੇ ਅਵਤਾਰ ਵਿੱਚ ਵੀ ਆਇਆ ਰੇਤੇ ਚ ਆਇਆ ਦੁਆਬਰ ਚ ਆਇਆ ਜਦੋਂ ਵੀ ਆਇਆ ਤਾਂ ਸੂਰ ਵੀਰਤਾ ਵਾਲਾ ਵੇਸ ਨਜ਼ਰ ਆ ਰਿਹਾ ਸ਼ਸਤਰਧਾਰੀ ਨਜ਼ਰ ਆ ਰਿਹਾ ਇਸ ਕਰਕੇ ਭਾਈ ਗੁਰੂ ਕਿਰਪਾ ਕਰੇ ਆਓ ਭਗਤੀ ਰਸ ਦੀਆਂ ਗੱਲਾਂ ਅੰਮ੍ਰਿਤ ਵੇਲੇ ਦੀ ਜਿਹੜੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਜ਼ਰੂਰ ਭਗਤੀ ਰਸ ਸ਼ਾਮ ਦੇ ਵਕਤ ਦੀਰਸ ਵਰਕਰਾਰ ਰੱਖਣ ਵਾਸਤੇ ਬੜੀਆਂ ਗਾਥਾ ਗੁਰੂ ਸਾਹਿਬ ਨੇ ਲਿਖੀਆਂ ਉਹਨਾਂ ਚ ਇੱਕ ਨੇਕ ਲੰਗ ਅਵਤਾਰ ਦੀ ਵੀ ਗੱਲ ਉਹਨਾਂ ਦੇ ਇੱਕ ਦੁਰਗਾ ਦੀ ਵੀ ਮਹਾਨ ਉਹ ਗਾਥਾ ਹੈ ਜੋ ਪਿਛਲਿਆਂ ਯੁੱਗਾਂ ਦੇ ਵਿੱਚ ਹੋ ਚੁੱਕੀ ਦੈਤਾਂ ਨੂੰ ਵੱਧ ਕਰਨ ਸੋ ਆਓ ਮਨ ਵਿੱਚ ਇਕਾਗਰ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕਰਨ ਕੱਲ ਆਪ ਜੀ ਨੇ ਸੁਣਿਆ ਸੀ ਕਿ ਨੇਕ ਲੰਕ ਅਵਤਾਰ ਦਾ ਪ੍ਰਗਟ ਹੋਣਾ ਉਸ ਬ੍ਰਹਮਣ ਦੇ ਕਾਰਨ ਜਿਹਦੇ ਘਰਵਾਲੀ ਨੇ ਉਹਨੂੰ ਫਸਾਇਆ ਤੇ ਸੰਤ ਨਰੇਸ਼ ਨੇ ਉਹਨੂੰ ਵੱਧ ਕਰਨ ਵਾਸਤੇ ਦੇ ਮੰਦਰ ਵਿੱਚ ਲੈ ਕੇ ਗਿਆ ਮੰਦਰ ਦੇ ਤਹਿਖਾਨੇ ਵਿੱਚੋਂ ਬੜੀ ਭਿਆਨਕ ਆਵਾਜ਼ ਸੁਣ ਪਈ ਤੇ ਉਸ ਸਰਾਟੇ ਦੇ ਨਾਲ ਹੀ ਨੇਕ ਲੰਕ ਅਵਤਾਰ ਬਾਹਰ ਦਰਸ਼ਨ ਦਿੱਤੇ ਕੋਈ ਫੌਜ ਨਹੀਂ ਕੇਵਲ ਇੱਕ ਹੈ ਹਾਲ ਦੀ ਕੜੀ ਨੇ ਉਸ ਬਾਦਸ਼ਾਹ ਨਾਲ ਜੰਗ ਆਰੰਭ ਕਰ ਦਿੱਤਾ ਇਹ ਖੰਡਾ ਜੋ ਬਹੁਤ ਲੰਬਾ ਖੰਡਾ ਹੈ ਉਸ ਨੂੰ ਪਕੜ ਕਰਕੇ ਉਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੁਰ ਵੀਰਤਾ ਵਾਲਾ ਵੇਸ ਧਾਰਨ ਕੀਤਾ ਹੈ ਤੇ ਉੱਥੋਂ ਪ੍ਰਗਟ ਹੁੰਦੇ ਜੰਗ ਸ਼ੁਰੂ ਹੋ ਗਈ ਇੱਕ ਇੱਕ ਕਥਾ ਬਣੀ ਹੈ ਕੱਲ ਦੀ ਇਹ ਕਥਾ ਖੁਦ ਆਪਾਂ ਨੂੰ ਤੇਜ਼ੀ ਨਾਲ ਕਰਨੀ ਪੈਣੀ ਹੈ ਤੇ ਸਿਰਫ ਮਨ ਵਿੱਚ ਇਕਾਗਰ ਰੱਖਣੀ ਹੈ ਇਹ ਮਨ ਚ ਪਤਾ ਨਹੀਂ ਲਿਆਉਣੀ ਅੱਜ ਅੱਜ ਕੱਲ੍ਹ ਦੋ ਦਿਨ ਇੰਨੀ ਕੁ ਕਿਰਪਾ ਰੱਖਣੀ ਉਸ ਤੋਂ ਬਾਅਦ ਫਿਰ ਗੁਰੂ ਕਿਰਪਾ ਕਰੇ ਤਪਾਈ ਤੇ ਇਸ ਅਵਤਾਰ ਦੀ ਗਾਥਾ ਇੱਥੇ ਸ਼ੁਰੂ ਹੋਈ ਸੀ ਇੱਥੇ ਸਮਾਪਤ ਹੋ ਜਾਏ ਚੰਗੀ ਗੱਲ ਇਸ ਦੀ ਅਵਧ ਹੀ ਕਥਾ ਚਲਤ ਰੱਖਣੀ ਪੈਣੀ ਹੈ ਆਓ ਮਨ ਵਿੱਚ ਇਕਾਗਰ ਕਰੋ ਤੇ ਹੁਣ ਜੰਗ ਦਾ ਜੋ ਹਵਾ ਦੇ ਰਹੇ ਉਸ ਦਾ ਰਸਮਾਨ
ਜੋ ਦੇਖ ਦੇਖ ਮੈਂ ਸਦਾ ਸੋ ਭਾਜ ਭਾਜ ਗਏ ਸਦਾ
ਸਤਿ ਮਹਾਰਾਜ ਕਹਿੰਦੇ ਨੇ ਕਿ ਉਸ ਨੇਕ ਲੰਕ ਅਵਤਾਰ ਦੇ ਕੰਡੇ ਨਾਲ ਹੀ ਜਦੋਂ ਜੰਗ ਸ਼ੁਰੂ ਹੋਇਆ ਜਿਹੜੇ ਨੂੰ ਜੋ ਦੇਖ ਦੇਖ ਕੈਸਵ ਜਿਹੜਿਆਂ ਨੇ ਵੀ ਦਰਸ਼ਨ ਕੀਤੇ ਉਸ ਵੇਲੇ ਝਪਾਣਾ ਵਰਤਿਆ, ਬੜੇ ਬੜੇ ਸੂਰਮੇ ਜਿਹੜੇ ਸ਼ਸਤਰਧਾਰੀ ਸਨ ਸੋ ਭਾਜ ਭੱਜ ਕੇ ਫਿਰ ਬਹੁਤ ਸਾਰੇ ਰੂਹ ਨੇ ਸਨ, ਉਹਨੂੰ ਦੇਖ ਕੇ ਹੀ ਨੱਠ ਗਏ ਬਹੁਤ ਸਾਰੇ, ਜੰਗ ਕੀਤੇ ਹੀ ਨਹੀਂ ਬਈ, ਉਹਦੇ ਸਾਹਮਣੇ ਜੰਗ ਕਰੇ ਵੀ ਕੌਣ, ਏਡਾ ਵੱਡਾ ਖੰਡਾ ਵੇਖ ਕੇ ਕਿਹੜਾ ਹੌਸਲਾ ਕਰੇਗਾ ਉਹਦੇ ਨਾਲ ਜੰਗ ਕਰਨ ਦਾ, ਕਿੰਨੀਆਂ ਲੰਬੀਆਂ ਬਾਹਾਂ ਉਹਦੇ ਸ਼ਸਤਰ। ਸਾਸ ਜੀ ਕੁਝ ਐਸੀਆਂ ਗੱਲਾਂ ਜਿਨ੍ਹਾਂ ਦੀ ਸਮੇਂ ਦੇ ਅਨੁਸਾਰ ਜੀਵ ਨੂੰ ਕਿੰਤੂ ਸ਼ੰਕਾ ਫਿਰ ਸਕਦਾ। ਇੱਕ ਮਹਾਂਪੁਰਸ਼ ਬਾਲਜਤੀ, ਜਿਨ੍ਹਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਬਾਲਜਤੀ ਹੋਣ ਦਾ ਵੇਖਿਆ ਗਿਆ, ਔਰ ਉਹਨਾਂ ਦਾ ਸਰੀਰ ਵੀ ਦਾ, ਉਹ ਮਹਾਂਪੁਰਸ਼ ਭਾਈ ਸਾਹਿਬ ਜੀ ਨਾਲ ਬਹੁਤ ਪਿਆਰ ਸੀ, ਸਰੀਰ ਬਣਾ ਕੇ 85 ਰੁਪਏ ਦੇ ਉਹਨਾਂ ਸਮਿਆਂ ਚ, ਅੱਜ ਤੋਂ 20-25 ਸਾਲ ਪਹਿਲਾਂ 85 ਰੁਪਏ ਦੀ ਰੋਜ਼ ਦੀ ਖੁਰਾਕ ਉਹਨਾਂ ਦੀ ਉਸ ਸਮੇਂ ਸੀ। ਤੀਜੇ ਦਿਨ ਉਹਨਾਂ ਨੇ ਚਾਹੇ ਮਿਸਤਰੀ ਚਲੋ, ਮਹਾਂਪੁਰਸ਼ ਕਹਿੰਦੇ ਜੋ ਮੈਂ ਅਜੇ ਖੇਡ ਕਰਕੇ ਵਿਖਾਉਣਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਇਤਬਾਰ ਨਹੀਂ ਕਰਨਗੇ ਤੇ ਚਾਹੁੰਗੇ, ਲੋਕੀ ਇਤਬਾਰ ਨਹੀਂ ਕਰਦੇ ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਕਹਿਣਗੇ ਝੂਠ। ਹਨੂੰਮਾਨ ਦੀਆਂ ਗੱਲਾਂ ਭੀਮ ਸੈਨ ਦੀਆਂ ਕਿਤੇ ਰਾਣੀਆਂ, ਮੈਂ ਹਨੂੰਮਾਨ ਨਹੀਂ ਮੈਂ ਭੀਮ ਸੈਨ ਨਹੀਂ, ਮੈਂ ਕਲਗੀਧਰ ਪਾਤਸ਼ਾਹ ਦਾ ਸਿੱਖ, ਵਰਜਿਸ਼ ਕੀਤੀ ਹੈ, ਮਸਲ ਬਣਾਏ ਤੇ ਮੈਂ ਇੱਕ ਕਰਾਮਾਤ ਆਪਣੇ ਸਰੀਰ ਪੈਦਾ ਕੀਤੀ ਹੈ, ਵਰਜਿਸ਼ ਤੇ ਐਕਸਰਸਾਈਜ਼, ਵਰਜਿਸ਼ ਤੇ ਖੁਰਾਕ। ਦੱਸੋ ਮਿਸਤਰੀ ਸਿੰਘ ਨੂੰ ਕਹਿੰਦੇ ਵੀ ਇੱਕ ਲੋਹੇ ਦੀ ਮੇਦ ਤੇ ਹਟੌਲੀ ਮੇਰੇ ਹਟੌਲੇ ਵਿੱਚ ਕੱਢ ਦੇ ਤੇ ਮੈਂ ਤੈਨੂੰ 1000 ਰੁਪਇਆ ਨਾ ਮਿਲਿਆ, ਗੱਲ ਕੇ ਆਖੋ ਸਤਨਾਮ ਸ੍ਰੀ ਅਕਾਲ। ਕਹਿਣ ਲੱਗਾ ਮਹਾਂਪੁਰਸ਼ੋ ਵੀ ਤੁਸੀਂ ਸੰਤ ਹੋ, ਇਸ ਕਰਕੇ ਥੋੜੀ ਵਜਣੀ ਨਹੀਂ, ਕਹਿੰਦਾ 1000 ਰੁਪਇਆ ਛੱਡਣ ਜੀ ਮੇਰਾ ਉਹ ਨਹੀਂ ਕਰਦਾ, ਕਿਲ ਜਿੰਨੇ ਕਹੋ ਉਹਨੇ ਚੁੱਕ ਦੇਣਾ ਥੋੜੀ। ਉਹ ਕਹਿੰਦੇ ਇੱਕੋ ਚੁੱਕ ਦੇ, ਉਹਨੇ ਥੋੜੀ ਚੁੱਕੀ ਕਿਲ ਲਿਆ, ਜਿਸ ਵੇਲੇ ਮਹਾਂਪੁਰਸ਼ਾਂ ਨੇ ਤਾਂ ਮਸਲੇ ਕਰ ਲਿਆ ਕਿ ਨਹੀਂ ਲਿਆ, ਇਹਦੇ ਵਿੱਚ ਰੱਬ ਦੀ ਤਰ੍ਹਾਂ ਇੱਕ ਜੰਤ ਸ਼ਕਤੀ ਪੈਦਾ ਹੋ ਜਾਂਦੀ ਹੈ, ਜਦੋਂ ਥੋੜੀ ਮਾਰੇ ਉਹ ਮੇਕ ਉੱਭਰ ਕੇ ਆ ਜਾ, ਮਿਸਤਰੀ ਤੋਂ ਦੌਲਤ ਮੇਕ ਨਹੀਂ ਬਣਦਾ। ਤੇ ਅਜੇ ਉਹ ਸਬੂਤ ਵੇਖਣ ਵਾਲੇ ਬੈਠੇ ਆ ਤੇ ਕੁਝ ਹੋਰ ਇੱਕ ਦੋ ਪੀੜੀਆਂ ਲੱਗ ਜਾਣਗੇ ਕਹਿਣਗੇ ਜੀ ਝੂਠ ਹੈ, ਕਿਤੇ ਹੋ ਸਕਦਾ ਵੀ ਬੰਦੇ ਦੇ ਮਾਸ ਦੇ ਵਿੱਚ ਮੇਕ ਨਾ ਠੋਕੀ ਗਈ ਹੋਵੇ। ਇਸ ਕਰਕੇ ਜੋ ਸਤਪੁਰਸ਼ਾਂ ਨੇ ਲਿਖਿਆ ਕੋਈ ਤਿੰਨ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਗ ਭਾਗ ਕੇ ਤਰ੍ਹਾਂ ਦਰਸ਼ਨ ਕਰਦੇ ਹੀ ਦੌੜ ਗਏ, ਪੈਂਦੇ ਖਾਂ ਦੀ ਗੱਲ ਸੁਣ ਕੇ ਇਤਿਹਾਸ ਵਿੱਚ ਕਈਆਂ ਨੂੰ ਸ਼ੰਕਾ ਹੁੰਦੀ ਹੈ ਕਿ ਏਡਾ ਵੱਡਾ ਕੋਈ ਜਿਸਮਾਨੀ ਤਾਕਤ ਵਾਲਾ ਬੰਦਾ ਕਿਵੇਂ ਹੋ ਸਕਦਾ। 6ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਚਾਂਦੀ ਦੇ ਰੁਪਏ ਨੂੰ ਇਸ ਤਰ੍ਹਾਂ ਹੱਥ ਵਿੱਚ ਲੈ ਕੇ ਇੱਕ ਅੰਗੂਠਾ ਤੇ ਇੱਕ ਉਂਗਲ ਐ ਫੜਾਉਂਦੇ ਸਨ, ਸਤਿਗੁਰੂ ਕਹਿੰਦੇ ਸੀ ਕਹਿੰਦੇ ਖਾਂ ਇਹ ਦਿਖਾ ਦੇ ਇਹਨਾਂ ਨੂੰ ਜਿਹੜਾ ਤਮਾਸ਼ਾ ਕਿ ਤੈਨੂੰ ਕਿਵੇਂ ਪੁੱਤਾਂ ਵਾਂਗੂ ਪਾਲਿਆ, ਇਹਨੇ ਕਿੰਨਾ ਜਿਸਮਾਨੀ ਬਲ ਪੈਦਾ ਕਰ ਦਿੱਤਾ। ਉਹ ਫੜ ਕੇ ਇੱਕ ਵਾਰੀ ਇਹ ਮਸਲਦਾ ਸੀ, ਉਹਦਾ ਸਰ ਵੇਟ ਦਿੰਦਾ ਸੀ ਵੀ ਕਿਹੜੇ ਸੰਤ ਬਣਿਆ ਹੋਇਆ। ਦੋ ਝੂਠੇ ਜਿਸ ਵੇਲੇ ਟੱਕਰ ਮਾਰਦੇ, ਜਦੋਂ ਲੜਦੇ ਹੋਣ ਜਦੋਂ ਟੱਕਰ ਮਾਰਦੇ ਹੋਣ ਉਦੋਂ ਬਲ ਉੱਗਣਾ ਹੁੰਦਾ, ਉਹ ਰਾਤ ਜਾ ਕੇ ਸਿੰਘਾਂ ਤੋਂ ਬਣਦੇ ਦੋਨੋਂ ਪਰੇ ਕਰਦੇ ਸੀ, ਪਰੇ ਚਲੋ ਵੀ ਲੜੋ। ਪਹਿਲੇ ਕਦਮ ਜਦੋਂ ਤੁਰਦਾ ਸੀ ਧਰਤੀ ਦਬ ਜਾਂਦੀ, ਨਰਮ ਹੁੰਦੀ ਧਰਤੀ ਉਹ ਦਬ ਜਾਂਦੀ ਸੀ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸੀ ਪਹਿਲੇ ਤਾਂ ਜੇ ਤੂੰ ਨਾ ਆਉਂਦਾ ਤੇਰੀ ਐਕਸਰਸਾਈਜ਼ ਵੀ ਸੀ, ਤੂੰ ਮੇਰੀ ਐਕਸਰਸਾਈਜ਼ ਕਰਾ ਦਿੰਦੇ ਤੇ ਮੇਰਾ ਸਰੀਰ ਵੀ ਬੜਾ ਆਰਾਮ ਹੁੰਦਾ, ਤੇ ਨਹੀਂ ਤੇ ਮੇਰੀ ਐਕਸਰਸਾਈਜ਼ ਕਰਾਉਣ ਵਾਲੀ ਕੋਈ ਨਹੀਂ। ਇੱਕ ਘੋੜਾ 6ਵੇਂ ਪਾਤਸ਼ਾਹ ਕਲ ਪੰਜਪੁਰ ਸੂਰਮੇ ਦਾ ਧਾਰ ਨਹੀਂ ਸੀ ਚੱਲ ਸਕਦਾ, ਤੇ ਘੋੜੇ ਦੋ ਰੱਖਣੇ ਪੈਂਦੇ ਸੀ ਸਿੱਖਾਂ ਨੂੰ, ਜਿਹੜਾ ਘੋੜਾ ਥੱਕ ਗਿਆ ਉਹ ਬਦਲੀ ਕਰਕੇ ਫਿਰ ਦਿੰਦੇ ਸੀ। ਕਿਉਂ ਸੱਸ ਜੀ ਇਹਨਾਂ ਗੱਲਾਂ ਨੂੰ ਅੱਧ ਕਥਨੇ ਜਾਣਨ, ਸੱਚ ਵਾਹਿਗੁਰੂ ਨੂੰ ਗੁਰੂ ਕਿਰਪਾ ਕਰੇ, ਅਗਰ ਉਹ ਸਰੀਰ ਜੋ ਪੈਦਾ ਹੋਇਆ ਉਹ ਸਤਿਯੁਗੀ ਸਰੀਰ ਹੈ, ਕਲਯੁਗੀ ਸਰੀਰ ਨਹੀਂ, ਉਸ ਤੋਂ ਬਾਅਦ ਅੱਗੇ ਪੈਦਾ ਹੋਣ ਵਾਲੇ ਜੋ ਸਤਿਯੁਗ ਪੈਦਾ ਹੋ ਜਾਣਾ, ਸਤਿਯੁਗ ਦੇ ਵਿੱਚ ਲੰਮੀਆਂ ਉਮਰਾਂ ਦੇ ਲੰਮੇ ਸਰੀਰ। ਮੈਂ ਤੇ ਗਿਆਨੀ ਹੋਈ ਬੈਠੇ ਨੂੰ ਕੀ ਕਰਾਂ, ਮੈਂ ਬੇਵਸ ਹੋ ਜਾਂਦਾ ਜਦੋਂ ਕੋਈ ਪਾਰਥੂ ਤੱਕ ਸਾਹਮਣੇ ਹੋਵੇ ਨਾ, ਤੇ ਮੈਂ ਤੁਹਾਨੂੰ ਕਹਿ ਵੀ ਦਿੱਤਾ ਮੈਂ ਛੇਤੀ ਕਰਦਾ, ਪਰ ਛੇਤੀ ਹੋ ਨਹੀਂ ਰਹੀ, ਇਹ ਵੀ ਮਜ਼ਬੂਰੀ, ਤੇਰੀ ਗੱਲ ਯਾਦ ਆ ਗਈ ਜ਼ਰੂਰੀ। ਕੁਝ ਸਾਡੇ ਵਿੱਚ ਵਿਚਾਰ ਦਿਮਾਗੀ ਪਲ ਨਾਲ ਗੁਰਮਤ ਦੀ ਵਿਚਾਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸੀ, ਪਰ ਮੈਂ ਸਮਝਦਾ ਵੀ ਗੁਰਮਤ ਨਾਲ ਜੋ ਸਭ ਸੀ। ਇੱਕ ਜਗ੍ਹਾ ਇਹ ਗਿਆਨੀ ਸਿੰਘ ਸਾਹਿਬਾਨ ਨੇ ਉਹਦੀ ਸਟੇਜ ਤੇ ਦਾਸ ਨੇ ਵੀ ਬੋਲਣਾ ਸੀ, ਉਹਨਾਂ ਨੇ ਕਿਹਾ ਕਹਿੰਦੇ ਜੀ 12 ਵਰਸ ਗਰਭਾਸ ਵਿੱਚ ਜੰਮ ਗਈ ਜੀ ਸੁੱਖ ਲਈ ਉਦਾਸੀ, ਤੇ ਉਹਨੇ ਐਸਾ ਵਧੀਆ ਅਲੰਕਾਰ ਬਣਿਆ, 100 ਚੋਂ ਮੇਰਾ ਕਹਿੰਦਾ ਵੀ 99% ਲੋਕ اپنے نال سہمت کر لے جب انہیں اپنی دماغی بات کا چھوٹا دیا. وہ کہہ رہا بھولے ہوئے دسو کسی ماں کا ڈنڈ اج تک سنیا بھی بارہ بجے تک چلیا جائے دس مہینے تو تھوڑا سما اتنے کٹ جائے کہ ماں کی موت ہو جائے گی یا بچہ بچے گا یہ ڈاکٹری لحاظ کے نال کیویں گل تم بن رہے ہو یہ گل کیوں نہیں بھائی گرداس نے کیوں لکھا ہے کہ پہلا گرب ماتا کا ہے دوجا ستسنگت کا گرب وہ 12 سال بھی لگ سکتے دلیل بہت اچھی ہے میں سہمت ہوں دلیل نال پر اقلیت نہیں دلیل دینے ایک اور بات ہے کہ جس ویلے اس بعد داس نے بےنتی کی بھی گرو کہہ رہے ہو یہ نہ جاننا یہ گل کٹنی کسی کا گلا کٹنے کے تل ہوتی ہے پر دیو ساتھی گرمت نال ہوتی سامنے بیٹھے جانی بڑی اوکھی ہے یہ گل کیوں نہیں ہے یہ اصلی روپ کی ہے سوچنے والی گل یہ ہے کہ سکھدیو کہڑے یوگ جمے ارتھ کیوں نہیں بننا جس یوگ سکھدیو جمد ہے اس یوگ ہر بچے کی 12 برے کا درد ہے کلے سکھدیو کا نہیں جدو عمر 1 لاکھ برے کی ہے ادو گرب کے 10 مہینے دے سکے وہ ریشو کر لو کلیتے 10,000 برے کا شریر کی عمر ہے تو گرب وہ انسار گرب پلن کی عمر وہ حساب دوابر 1,000 روز گھٹ گئی کل بھی 100 برے دے گرب کی عمر 10 مہینے دسویں ماسی حکم بال بدل اس کر کے کسی گل ایویں بے حسابی کٹ دینا شاسترک مت جہی ہے شاسترک ودھان ہے جی وہ گرب نہیں آئی تو گل ہاتھی والی ہے بھی 6 بندے انے کٹے ہو کے ہاتھی نکل پہلے تو انہیں سمجھایا بھی تھی دیکھو گے کہ تھوڑے اکان میں پتہ کہ تھی جاؤ نہ ہاتھی کو ایویں کہہ رہے ہیں تو کہنے بھی نہیں دیکھنا چاہیے سنیے سنیا کہ کہ دیکھو کہ ٹوٹ آ کے دیکھ لیں گے پتا نہیں گٹو لو 6 آنے چلے گئے ادوان نے کیا جا کے کسی نے دس کی چکن لینے والا ٹولا آیا یہ ہاتھی بتا دے گا کیڑے کیوں گیا پتہ تو ہے وہ کہہ رہے نہیں سپرش کر کے گیان پراپت کر گیا ہاتھی کر سکتے ٹھیک ہے وہ ہاتھ پھیر لے گئے انہیں پھیرا چنگی طرح ناپیا پہ بٹھا دتا پھر دوجے کو لینا وہ بڑا شیطان ہتوا پھر انہیں لت نو ہت لوا دو پھر وہ لتان ٹونا رہا تیسرے میں لینا وہ پوچھ نو ہاتھ پواتا یہ چوتھے کو لینا انہیں ٹھیک دے ہاتھ پھیر دتا ایک نے کنا کے ہاتھ پڑا دتا کسی کے ہاتھ پڑا دتا ہوں 6 لگے آپس میں وہ کہنا کیوں بھی ہاتھی کیسا ہے پہلا بولے کہنا کیلے میں کیلے ورگا چنا میں چنگی طرح ٹوکے دیکھے ہیں کہنا نہیں دوجا کہنا تھملے ورگا جنہیں لت دیتی سی کہنا تھملے ورگا وہ کہنا نہیں لت ورگا جیسا رسا ہوتا ہے وہ کہنا نہیں لت ورگا نہیں چھت ورگا انہیں کہنا کہنا نہیں تمبو ورگا ایک دوجے نال سہمت نال جھون لگیا ہورا کھڑ کے انہیں لڑتے کاٹو کیس راجا ہو گئے وہ نٹ کے آیا کہنے لگے وہ کیوں لڑتے اگیا جھوٹ بولتا کہ رہے جھوٹ بول وہ کہنے بھائی بہ جاؤ نہ سمجھ لو تھی سارے جج بول جھوٹ کوئی نہیں پتا وہ کہنا بھائی تو کی کہنا کہ جی میں یہ کہنا بھی کیلے ورگا ٹھیک ہے کیلے ورگا ہوتا پر وہی کلی سنتا ہوں اگلے جب کیلے ورگا بھی ہوتا ہے پر یہ تو بنا ہاتھی بول کر بھی ہوتا ہے حملے ورگا بھی ہوتا ہے تو لگتا ہے حملے ورگیا ہو کسی ورگا بھی ہوتا ہے تمبو ورگا بھی ہے لج ورگا بھی ہے چھت ورگا بھی ہے بھائی یہ تو میرا ہاتھی ہور کا ورگا بھی ہے پورا ہاتھی کا جان جن کرتا اسی طرح جن ڈنگ جی پرماتما انہوں نے سمجھ لیا اس ورگا بھی ہے پر سارا نہیں پوچھو کہ درکار سے کیسا دس گرنتھ جی بھی پکڑ لیا مارا کہ نہیں جان گائے کسور ایکم کہاں باس کا کو میرا کون ایکم کہاں نام تہ کہاوا ہے کہاں میں بسانو کہے بولنا صاحب ہے میں کہنے کہاں تو کہنے میں بھی نہیں آ سکتا سن گرو گوبند سنگھ صاحب مہاراج سوچے پڑے کہہ رہے ایسی کرنی کر پاتشاہ جی لکھ دیں کہ کلکی اوتار کی جیسی شوبھا ہوئی سو پاٹ پاٹ کے تب اسی ویلے ہی وہ درشن کرنے دوڑ رہے اس ویلے ساس نے سندر شوبھا ہی شوبھا نو کیا ہے کہ ویکن کا لوگوں کچھ لوگ ایسے ہیں کہ جڑے کھڑے ویکھے جا رہے ہیں نگاہ اتے ہی رہ گئی جویں بھگوان کرشن نے دواپر دے وچ چڑھیا تے ہاتھ
دیوا لاؤن آئی تے چیچی مت گیا تے نیتر پتری رہ گئے گرو مہاراج جی لاؤ. اس کر کے موہن موہی لیا من موہ شکتی کی اس پرکار کہ دیکھ کر کے سارے موہے جائے کچھ
چند روپ راجی بلوت پان لاجی
لیل والا سروپ دس رہا ہے جس کو ویک کر کے سورج بھی سو بلوت نام ویکن کا پان نام سورج کا کہنے لجا مان ہو رہا سورج بھی
سو چند تیز ہسے پر چند جو ہسے
اس کا بڑا تیز پرتاپ نہیں چاہتا ہے جی تکھے تیز والی کوئی جوت وہ ہستی ہوتی ہے ہسن والا ہے کیوں ہس رہے ہیں مسکراہٹ بھی بی رس بھی چکر دینا ہے
سو ٹوک ٹوک ہے ہٹی چتے چرائے جو پٹھی
وہ کروڑ کے وچ تے کیوں بی رس دے وچ کروڑ مان بھی جس طرح بی رس وچ پر ایوں چپے چرائے جو پٹھی جی میں کوئی پڑی ہوتی ہے بی رس دے وچ
چند منڈلی مارکانڈ کو
ہسا تیز والی منڈلی جسے من سوج نو ہس رہی ہے
سو روپ روپ دے بلی کے راج منڈلی چلی
من ہو گئی راجے کی سینک جڑے وہ بھی بد ہے راجے نے کیا سور میں اج تک تمہوں پالیا خوراک دتی تنخواہ دتی درمائے دتے یہ کالے واسطے تیرا کھنڈا ویچ کے یہ ایک ہے تھی اتنے ٹوٹ کے پی جاؤ سارے اس پرکار
شاستر شاستر پان لب سیٹھ ویر من کا
شاستر سے دستر وہ لے کر چونکہ شاستر ہاتھی جی نے استر ہاتھ کے چھٹ کے جا کے مار کر لیا اس پرکار وہ شاستر استرا لے کر کے وہ جا کے گل رہے ہیں اس نیک رت اوتار کے دوالے ہو گئے
امر شانت پٹ شاستر آستر نچائے چیچ کو بگڑائے
پیچھے دسیا بھی شاستر آستر لے کے خاص کر کے جو دے مان کر یدھ دے رنگ چرنگے ہوئے گھوڑیا کے سوار کھڑ کے سور رہے ہیں
تارے پاش آش ترنگ ران رنگ چار اتنگ
وہ بڑھائے جس میں روگ رس ادا کر کے ترنگ رن رنگ چار اتنگ یہ شاستر آستر سوریا کے پہنے سے نچا کر کے نچتے پھرتے ہیں رن رنگ چیچیاں لے لے کے اپنی اپنی گل کہہ رہے ہیں میں مار دیا گا ایم کر دیا گا ایسے ایک دوسرے کو دلیری دینے واسطے
پٹ بھرے
سورمی خبردار اتے کروپ کر کے تیر چڑ دیں
ہر کوپ ہے پان اجان پٹھار
سب کی اوتار نے جب دیکھا یہ سارے کٹھے ہو کے پی گئے جب اپنے مار آ گئے اس کے گئے پان اجان پٹھار اس ویلے لمیاں باہ والے گوڑیا کے ہرن کے ہاتھ پڑھتے سن کر کوپ کر کے اوتار کر کے اوتار نے گئے پان اجان پٹھار وہ لمیاں باہ والے ہاتھ میں پہاڑا لے کر کے
کان پیٹ کین پر ہار پٹ جوج گئے سہ چار
وہ جا کنڈا کنڈا باہر پر کن ایک کین پر ہار لگیا نہ یوں بھی ایک دے مار لگے ہے پر پٹ جوج گئے سہ چار چار کے ندر پر کبا گھر کیا کو ست نام سیوا چار سو دشمن ایک تک لینا جب لا دیتا پھر دوسرے بھی کی بنے گا ایک بار چار سو اٹھ گیا ہے
پڑھوا شنت
سن کا نام بھی پڑھوا رکھا مہاراج نے جی پڑھو لگ رہا شنت بھی سچ کو وچار کرتا اس پرکار کہتے پڑھوا سنت کھے پڑھو یہ چال بھی جی خاص ہوئی وچار کے پیڑ جڑے ہیں یہ وہ دسویں بانی کے کچھ ایسے اوکے وچار ہوتے ہیں ایڑا ایک اور نہ اوکے پڑے ایڑا ایک ہوگی مکتا ابل ہے پر دسم کی بانی کے ایڑے بہت کے بولنے دونوں نانے تین جڑے بولنے تین جب تین نانے سامنے آئے سات کیا کرتا سات کہتے بول مہاراج جی بولا کہتے کیوں کہتے ڈر لگتا ہے بھگت جی ڈرتا ہے لگا تین نانے کدے آئے جنہیں کچھ بات پڑی نانے تین یہ کچھ بولن گے کہتے بولن گے بگا جی کہ میں کہتے جی سائیکل چلنی ہوتی ہے مہاپرش آ جی پرالی ہے نا اتنے اچھے بسے ہو گیا تین تین نعرے وہی بول رہے ہیں ایک آڑا ایک بھی آڑا ہوئی چلو جی ججے کو دہائی لائیے تو ایڈا مقدم تو جی کہہ کے لگ جائے مطلب ایک میارے نے بول رہا یہ لگتا بھی باقی جی آ رہا تھا یہ ساتھ یہ بھرتی شبد ہے یہ جی بھرتو پا رہا ہے یہ سنگ اسی طرح شبدوں کے بھی پائے بھرتو اس پرکار کے اچارن کے علاوہ گرو کے ساتھ رہے ستگرو مہاراج سچیو پاتشاہ کتھا کرن کروا لے پر اوکے تھان سے ہے یہ ستگرو مہاراج کہتے ہیں دھمکیا کی آواز ہوں بولنا کے وکار کی آواز ہو رہی ہے
گاجی
نام گھوڑیا کا اچھل رہے ہیں گاجی نام کا گجن کنت کو بھی گج رہے ہیں تیر چکتے سور میں لڑکارے مارتے ہیں جنہ کی تال پڑتے ہیں تلوار چمکتی ابھی بزوکا چھٹتی آ چھٹ کنت
چھٹن کنت نالم اٹھن کنت جالم
بزوکا چھٹتی ہیں کہ اگ انہوں نے چولہا بھیجی ہے
مہم کنت کائم چلن کنت گائم
جگہ لہو بگتا ہے جو لے چاو چاسا سنگیت چڑھ رہا ہے جو دے کرے دل نہیں کرتے ہوں گے بھگم تنت پیروں تیرو قائم کہ انہوں نے رنگ پیلے ہو رہے ہیں
جٹم تنت کھولم تمن تنت ٹولم
سر جہے اوپر ساس جی کھلنے ہوئے پے ہیں جی ٹوک ٹوٹے ہوئے پے ہیں
اڈم کنت تم نچم کنت بالم
ڈول دھمکا کر رہے ہیں تال ٹوٹتا ہے جی تال رچ رہا ہے
جنگم
سورمیا کے ہاتھ کا ہر انگ کٹے ہوئے ڈگے پے کسی ہاتھ پہ کسی لت پہ یہ ہاتھ ہو رہی ہے
جلم کنت تیرم پٹم کنت پیرم
جو جنگ کے بچ سات جیو کٹ رہے ہیں تیر چل رہے ہیں سورمے پڑ رہے ہیں
جلم کنت ویرم بجن کنت پیرم
ویر جو لڑ درپوک ساتھ ہی بجن لگ پے یہ ہاتھ ہو رہے ہیں
روہم پرم کنت روہم
جہے بہادر کروہ چ بھرے ہوئے ہیں یہ ساتھ جو جنگ کے بچ سات جیو کٹ رہے ہیں تیر چل رہے ہیں سور میں پٹ رہے ہیں ویر جو لگ رہے درپوک ساتھ ہی بھجن لگ پے یہ ہاتھ ہو گئے
پرم تنت پروہم پرم تنت روہم
جہے بہادر کروہ چ بھرے ہوئے ہیں یہ ساتھ جی وہ پرم تنت روہم روہ کے بھرے گسے چ بھر گئے ہیں
بھجن تنت تیرم بھجن تنت تیرم
تیر آ کے چھاتی چ بدلے جو لے رہے ہیں سہار دین
مہم تنت پائم
چلم تنت جائم ساتھ ہی لہو بگ گئے سور میں وہ جگہ تین چمکتی ہے
تتم کنت انگم یوٹم کنت جنگم
کٹے ہوئے انگ تڑپ دے جاتا جی شیوکی کی پونچھ پڑی جاوے نا وہ ٹپتی ہے تازے کٹے ہوئے انگ تڑپ دے سر اس پرکار جو جتے ہوئے ہیں
پلم تھنت جتم پلم تھنت جتم
لت پلت لت لوتا پلگے تک لوپر ڈگے یہ ہاتھ ہوئی سی ٹونڈا دے ٹونڈ وہ ساتھ جی کیوں مانو پلتے کھیڈ دے ہیں
تلم تھنت تالم پوئم تھنت مالم
تالا آپ کو ٹکرا رہی ہیں یہ مانو کون کت مالو یہ شیو جی کے دن اور رنگا کی مالا بنا رہے شیو جی کے رنگا کی مالا پہنتے ہیں مارا پارا
کرکار
لوگ لےٹ گئے جنہ کے نام سر کٹے گئے ہیں لوگ پہ تن پیا کے بنایا گئے
تگم تنت چمن کنت ویدم
کیوں تلوار کے تپائے ہوئے نے بچے چمک رہے ہیں
نچے مند مالی ہسے تت پالی
مالا پاؤن والا شیو جی رن بھومی چ نچ رہا ہے یہ بڑا چار چڑھتا ساتھ ہوئی دیکھ کر کے یہ منیا گرتا کے اندر لگو پینے والی جی کالی ہے یہ بھی ہٹ نہیں ہے کہیں بھوکی کی موت دے رہی
چھٹم تنت ویرم چھٹم تنت تیرم
دونوں گنگ چھٹ رہے ہیں دونوں پاس تیر چھٹ رہے ہیں
ورم تنت بالم ترم تنت بالم
ارم تیر ہوں کالیا نو سرگی ساس جی بالا نام استری پہ بالم استری اور پچھرا بچ گیا کیونکہ جہاں ساس جی نسکام بھول جاتا مکت ہو جاتا سارے گرتھ ہے جہاں سکامی ہے
ਉਹ ਸਾਰੀ ਦਿਵ ਭੋਗਾਂ ਨੂੰ ਭੋਗਦਾ ਦੁਆਰਾ ਤਾਰੀਖ ਜਾ ਕਰ ਇਸਲਾਮੀ ਮਤ ਵਿਚ ਵੀ ਮੰਨਿਆ, ਹਿੰਦੂ ਮਤ ਵਿਚ ਵੀ ਮੰਨਿਆ ਤੇ ਸਤਗੁਰੂ ਮਹਾਰਾਜ ਦੀ ਗਾਥਾ ਦੇ ਵਿਚ ਵੀ ਇਹ ਗੱਲ ਪ੍ਰਸਿੱਧ ਹੈ। ਮੁਕਤੀ ਦੇ ਦੋ ਮਾਰਗ ਨੇ, ਇੱਕ ਕੀਰਤੀ ਮਾਰਗ ਹੈ, ਇੱਕ ਨਿਹੰਗਮ ਮਾਰਗ ਹੈ। ਕੀਰਤੀ ਮਾਰਗ ਹੈ ਭਗਤੀ ਕਰਕੇ ਹੌਲੀ ਹੌਲੀ ਮੁਕਤੀ ਦੇ ਫਲ ਤੇ ਜਾਣਾ, ਉਹਦੇ ਡਿੱਗਣ ਨੂੰ ਕੋਈ ਥਾਂ ਨਹੀਂ। ਨਿਹੰਗਮ ਮਾਰਗ ਹੈ, ਇੱਕੋ ਹੀ ਉਡਾਰੀ ਮਾਰ ਕੇ ਫਲ ਤੱਕ ਪਹੁੰਚ ਜਾਣਾ, ਪਰ ਉਹਦੇ ਖਤਰਾ ਜ਼ਰੂਰ ਹੈ। ਮੁਕਤਸਰ ਸਾਹਿਬ ਦਾ ਗੰਤ ਹੋਇਆ, ਇਹ ਸਿੱਖ ਨੂੰ ਯਾਦ ਨੇ। ਉਹਨਾਂ ਚ ਉਹ ਲੋਕ ਸਨ ਜਿਨ੍ਹਾਂ ਨੇ ਹਜ਼ੂਰ ਨੂੰ ਬਦਾਵਾ ਲੈ ਕੇ ਦਿੱਤਾ ਸੀ, ਤੇਰੇ ਸਿੱਖ ਨੇ ਤੂੰ ਸਾਡਾ ਗੁਰੂ। ਜਦ ਉਹਨਾਂ ਨੇ ਕੀਤਾ ਤੇ ਜਿਸ ਵੇਲੇ ਉਹ ਮੈਦਾਨੇ ਜੰਗ ਵਿੱਚ ਦੂਰ ਤੇ ਸ਼ਹੀਦ ਹੋ ਗਏ, ਦੱਸੋ ਕਦੋਂ ਉਹਨਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਸੀ ਤੇ ਕਦੋਂ ਉਹਨਾਂ ਨੂੰ ਬ੍ਰਹਮ ਗਿਆਨ ਕਰਾਇਆ ਸੀ ਮਹਾਰਾਜ ਨੇ? ਸਾਨੂੰ ਤਾਂ ਦੂਜੇ ਇੱਛਾ ਕੋਈ ਨਹੀਂ ਰੱਖੀ, ਇੱਕੋ ਹੀ ਰੱਖੀ ਕਿ ਟੁੱਟੀ ਵੰਡ ਲੈ ਸਕੇ ਬਾਦਸ਼ਾਹ ਇਹਦੇ ਵਾਸਤੇ ਆ। ਫਿਰ ਮਹਾਰਾਜ ਨੇ ਕੱਲੇ ਕੱਲੇ ਦਾ ਸਿਰ ਚੁੱਕ ਕੇ ਆਪਣੇ ਪੱਟਾਂ 'ਚ ਰੱਖਿਆ ਤੇ ਹਜ਼ੂਰ ਨੇ ਰੁਮਾਲ ਕੱਢ ਕੇ ਆਪਣੇ ਬੋਝੇ ਦੇ ਵਿੱਚੋਂ ਹਜ਼ੂਰੀ ਇਹ ਕਰਨਾ ਕੱਲੇ ਕੱਲੇ ਦੇ ਮੂੰਹ ਇਸ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਨੇ ਸਾਫ਼ ਕੀਤੇ ਤੇ ਫਰ ਦਿੱਤੇ 5000 ਇੱਜਾ ਤੇ ਯਾਰੀ 20000 ਦੀ ਸਜ਼ਾ। ਔਰ ਹਜ਼ੂਰ ਨੇ ਫਿਰ ਆਪਣੇ ਹੱਥੀਂ ਚੰਡਾ ਲਾਇਆ ਤੇ ਨਾਮ 'ਚ ਰੱਖਿਆ, ਕਹਿੰਦੇ ਖਾਲਸਾ ਜੀ ਇੱਥੇ ਨੂੰ ਮੁਕਤੀ ਦਾ ਸਰੋਵਰ, ਮੁਕਤ ਸਰ, ਇਹ 40 ਮੁਕਤ ਨਹੀਂ ਹੋਏ ਇੱਥੇ ਜਿਹੜਾ ਇਹ ਸਰੋਵਰ 'ਚ ਇਸ਼ਨਾਨ ਕਰੇਗਾ ਜਾਂ ਜੀ ਦਾ ਪਾਠ ਕਰੇਗਾ, ਹਜ਼ੂਰ ਕਹਿੰਦੇ ਉਹ ਵੀ ਮੁਕਤ ਹੋ ਜਾਏਗਾ, ਮੁਕਤੀ ਦਾ ਸਰੋਵਰ ਹੀ ਕਹੇਗਾ। ਬਾਕੀ ਦੇ ਧਰਮ 'ਚ ਮੁਕਤੀ ਲੱਭਦੇ ਫਿਰਦੇ ਜੇ, ਸਾਨੂੰ ਕਰਨੀ ਵਾਲੇ ਸਤਿਗੁਰੂ ਨੇ ਮੁਕਤੀ ਦਾ ਇੱਕ ਸਰੋਵਰ ਹੀ ਦੇ ਦਿੱਤਾ। ਇੱਕ ਇੱਕ ਬੂੰਦ ਅੰਮ੍ਰਿਤ ਦੀ ਤਰਸਦੇ ਜੇ, ਸਾਨੂੰ ਅੰਮ੍ਰਿਤ ਸਾਰ ਅੰਮ੍ਰਿਤ ਦਾ ਪੂਰਾ ਸਰੋਵਰ ਹੀ ਦੇ। ਲੋਕ ਅਨੰਦ ਘਾਲਦੇ ਫਿਰਦੇ ਜੇ ਤੇ ਤੁਹਾਡੇ ਦਾਦਗੀ ਉੱਤੇ ਬਣਾਏ ਅਨੰਦ ਦਾ ਪੂਰੀ ਦੇ ਦਿੱਤੀ, ਇਸ ਕਰਕੇ ਸਤਿਗੁਰੂ ਦੀਆਂ ਸਾਰੀਆਂ ਗੱਲਾਂ ਪਾਈ ਜਾ ਰਹੀਆਂ ਤੇ ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਮਾਉਂਦੇ ਆ ਤੇ ਜਿਹੜੇ ਯੋਧੇ ਮਰ ਜਾਂਦੇ ਨੇ ਸੂਰਮੇ ਨਿਸ਼ਕਾਮੀ ਜੂ ਦੇ ਤੇ ਉਹਦਾ ਮੁਕਤ, ਜਿਹੜੇ ਸਕਾਮੀ ਨੂੰ ਸਹਿਤ ਕਾਮਨਾ ਦੇ ਉਹਨਾਂ ਨੂੰ ਆ ਕੇ ਪਤਛਣਾ ਬਣ ਗਈ। ਉਹਨਾਂ ਦਾ ਵਾਲਾ ਵੀ
ਮਰਦੇ
ਮਰਦੇ ਹੋਏ ਤੇ ਬਹੁਤ ਉੱਚੀਆਂ ਆਵਾਜ਼ਾਂ ਹੋ ਗਈਆਂ, ਲੜਨ ਵਾਲਿਆਂ ਦੇ ਅੰਗ ਕੱਟ ਕੱਟ ਕੇ ਡਿੱਗ ਰਹੇ ਹਨ, ਜੰਗ ਕਰਦੇ ਹੋਏ ਸ਼ਹੀਦ ਹੋ ਕੇ ਡਿੱਗ ਰਹੇ ਹਨ, ਤੇ ਕਿਉਂ ਕਾਹੀ ਚਾਇਨ ਤੇ ਭਾਵ ਵਿੱਚ ਚਾਹ ਭਾਵੇਂ ਚਾਹ ਦਾ ਨਾਮ ਹੈ, ਪ੍ਰਕਰੋਧ ਨਾਲ ਜਾਇਨ ਜੰਗ ਕਰਦੇ ਹੋਏ ਜਦੋਂ ਪ੍ਰਸੰਨ ਪ੍ਰਕਾਸ਼ ਹੁੰਦਾ ਨਾਦਕ ਸੰਤ ਰਣਕਣ ਤੋਂ ਗੂੰਜਦੇ ਭਾਵ ਕ੍ਰੋਧ ਦੇ ਨਾਲ ਕੱਤੇ ਹੋ ਕਰਕੇ ਤੁਰੇ ਜਾਂਦੇ ਨੇ, ਜਨ ਕਰਦੇ ਹੋਏ ਸ਼ਹੀਦ ਹੋ ਰਹੇ ਹਨ।
ਰਣ ਕੰਤ ਮਾਦਮ ਬਜਮ ਕੰਤ ਗਾਦਮ
ਤੇ ਮਾਰੂ ਸਭ ਕਰਦੇ ਮਾਰੂ ਬਾਜੇ ਬਜਦੇ ਨੇ, ਉਹਦੀ ਵਾਰ ਸਾਹ ਸੁਣੀ ਗੱਤ ਕਰਦੇ ਨਹੀਂ ਤਮਾਮਾ ਦੇ ਅੱਜਾਂ ਦੇ ਗੱਤ ਹੈ ਉਸ ਵੇਲੇ ਕੱਢਦੇ ਹੈ ਜਦੋਂ ਜੰਗ ਦੀ ਐਨ ਸਾਹ ਦੀ ਭੱਜ ਜਾਂਦਾ ਕੰਮ
ਕੰਤ ਪੱਤਰੀ ਲਗਮ ਕੰਤ ਅਤਰੀ
ਤੇ ਕਿਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਰੱਬ ਦਾ ਭਾਵ ਪ੍ਰੋ ਰਹੇ ਹਨ ਪਤਰੀ ਨਾਮ ਤੀਰਾਂ ਦੇ ਵਿੱਚ, ਅਤਰੀ ਨਾਮ ਤੀਰ ਆ ਕਰਕੇ ਭਾਵ ਅਸਤਰ ਜਿਹੜੇ ਸ਼ਤਰੀ ਯੋਧਿਆਂ ਦਾ ਨਾਮ ਹੈ, ਤੀਰਾਂ ਵਿੱਚ ਸੂਰਮਿਆਂ ਨੂੰ ਪ੍ਰੋ ਰਹੇ ਤੀਰ ਜ਼ੋਰ ਦੇ ਨਾਲ ਚਲਾ ਰਹੇ ਹਨ, ਅਸਲ ਤੀਰ ਆ ਕੇ ਜਿਨ੍ਹਾਂ ਦੇ ਬਲ ਦੇ ਨਾਲ ਯੋਧੇ ਸ਼ਹੀਦ ਹੋ ਰਹੇ ਹਨ, ਬੇਸੁੱਧ ਹੋ ਕੇ ਡਿੱਗ ਰਹੇ ਨੇ, ਬੇਸੁੱਧ ਹੋ ਕਰਕੇ ਉਹ ਬੇਸੁੱਧੀ ਦੇ ਚੋਟ ਪੈਂਦੇ ਨੇ ਕਈ,
ਰਟਨ ਤੰਤ ਪਾਨੰ ਜੁਯਮ ਤੰਤ ਜਵਾਨੰ
ਰਜਾ ਤੋਂ ਸਤਨਾਮ ਸ੍ਰੀ ਵਾਹ। ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸਾ ਪਾਣਾ ਵਰਤਨ, ਕਹਿੰਦੇ ਰਟਨ ਤੰਤ ਪਾਨੰ ਪਾਣੀ ਪਾਣੀ ਦੀ ਆਵਾਜ਼ ਦੇਣਗੇ, ਐਸੀ ਮਾਰ ਮਾਰ ਦੀ ਹੈ ਜੁਯਮ ਤੰਤ ਜਵਾਨੰ ਜੂਝਦੇ ਹੋਏ ਜਵਾਨਾਂ ਨੂੰ ਪਾਣੀ ਵੀ ਕਿਸੇ ਨੇ ਦੇਣਾ, ਪਾਣੀ ਲਿਆਉਣ ਦੀ ਰਿਆਇਤ ਵੀ ਰਹਿਣੀ, ਇਸ ਪ੍ਰਕਾਰ ਪਾਣੀ ਪਾਣ ਦੀਆਂ ਆਵਾਜ਼ਾਂ ਪਹੁੰਚਦੀਆਂ। ਚਲਦੇ ਹੋਣਗੇ ਚੌਹਾਂ ਦਿਸ਼ਾਂ ਵਿੱਚ ਕੂਕਾਂ ਪੈ ਰਹੀਆਂ ਹਨ,
ਨਾਲੋ
ਸੂਰਮੇ ਦਗਨੀ ਹੋ ਰਹੇ ਡਿੱਗ ਪਏ ਹਨ ਅਤੇ ਉਹ ਤੀਰ ਚੱਲ ਰਹੇ ਹਨ ਤੇ ਇਹ ਰਣ ਭੂਮੀ ਦੇ ਵਿੱਚੋਂ ਭੱਜ ਰਹੇ ਹਨ,
ਨਚਨ ਕੰਤ ਈਸਨ ਪੂਵਨ ਕੰਤ ਸੀਸਨ
ਤੇ ਇਹ ਸਾਥ ਵਿੱਚ ਜਦੋਂ ਖੁਸ਼ੀ ਦਾ ਟਾਈਮ ਹੁੰਦਾ ਹੈ ਜਿਹੜੇ ਮਨਮਤੀ ਲੋਕ ਨੱਚਦੇ ਹਨ, ਇਹ ਸ਼ਿਵਜੀ ਵੀ ਜਿਹੜਾ ਹੈ ਐਸਾ ਭੋਲਾ ਨਾਥ ਹੈ ਇਹਨੂੰ ਵੀ ਤਿਆਰ ਕਰਦੇ ਤਾਂ ਜਦੋਂ ਕੋਈ ਐਸੀ ਗੱਲ ਹੁੰਦੀ ਹੈ ਸੁਭਾਵ ਦੇ ਸਾਥ ਨੀ ਨਚਨ ਕੰਤ ਈਸਨ ਸ਼ਿਵ ਜੀ ਨੱਚ ਰਿਹਾ ਹੋਊਗਾ ਰੁੰਦਾ ਦੀ ਮਾਲਾ ਯੋਧਿਆਂ ਦੇ ਸਿਰਾਂ ਦੇ ਪ੍ਰੋ ਕਰਕੇ
ਭਜਨ ਕੰਤ ਦਾਰੂ ਭਰਮ ਕੰਤ ਪਾਰੂ
ਦਾਰੂ ਇਹਦੇ ਹੱਥ ਵਿੱਚ ਉਹ ਵੀ ਆਉਂਦਾ ਭੰਗੀ ਆਦਿਕ ਗਣ ਘੁੰਮਰ ਪਾ ਰਹੇ ਨੰਦੀ ਭੰਗੀ ਟੋਨਾ ਸੋਨਾ ਇਹਦੇ ਸਾਥ ਹੀ ਚਾਰ ਗਣ ਹਨ। ਹੁਣ ਉਹ ਲਿਆ ਲਿਆ ਕੇ ਸਿਰ ਤੋੜ ਕੇ ਇਹ ਬੜਾ ਅਪਰਾਧੀ ਹੋਏਗਾ ਉਸ ਵੇਲੇ।
ਨਚਨ ਤੰਤ ਬਾਲਮ ਤੁਟਮ ਤੰਤ ਕਾਲਮ
ਨਕਲੀਆਂ ਹੋਣਗੀਆਂ ਮਨ ਦੀ ਮਾਫੀ ਕਰਕੇ ਉਹਨਾਂ ਨੂੰ ਘਰ ਸਾਥ ਵੀ ਉਹਨਾਂ ਦੇ ਕਿਸ ਪ੍ਰਕਾਰ ਤਾਲ ਤੁਰ ਜਾਂਦੇ ਹਨ।
ਨਚਨ ਤੰਤ ਵੀਰਮ ਭਜਨ ਤੰਤ ਪੀਰਮ
ਧਨ ਤੰਤ ਜਵਾਨ ਕਹਿੰਦੇ ਹਨ। ਅੱਧ ਵਿਚਾਲੇ ਕੱਟਿਆ ਜਾਂਦਾ ਹੈ ਕਤਲ ਤੰਤ ਮਟਨ
ਤੰਤ ਅਤਮ ਪਟਨ ਤੰਤ ਬਤਮ
ਤੇ ਅੱਧ ਵਿਚਾਲੇ ਸਰੀਰ ਕੱਟਿਆ ਜਾਂਦਾ ਹੈ ਅਤੇ ਧਾਰ ਰਣ ਭੂਮੀ ਵਿਚ ਭਜੇ ਜਾਂਦੇ ਹਨ।
ਤੰਤ ਫੁਰਨੀ ਚੜਾ ਚਾਪ ਦੂਨੀ
ਜੋ ਸਾਥ ਨੀ ਦੱਸੋ ਐਡੇ ਐਡੇ ਸੂਰਜਾਂ ਦਾ ਜ਼ਿਕਰ ਆ ਰਿਹਾ ਹੈ ਤੇ ਕੋਈ ਕਲਕੀ ਪ੍ਰਾਣ ਦਾ ਪੰਡਿਤ ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਲਿਖਤ ਹੈ ਕੋਈ ਹੋਰ ਪ੍ਰਮਾਣ ਦੇਣਾ ਚਾਹੇ ਉਹ ਵੀ ਦੇ ਦੇਵੇ। ਐਡੋ ਵੱਡਾ ਕੋਈ ਪ੍ਰਮਾਣ ਨਹੀਂ ਹੋ ਸਕਦਾ ਐਡੇ ਵੱਡੇ ਜੰਗ ਵਿਚ ਕੋਈ ਇੱਕ ਐਸਾ ਹੈ ਸੁਰਮਾ ਜਿਹਦਾ ਸਿਰ ਵੱਢਿਆ ਹੋਵੇ ਤੇ ਲੜਦਾ ਹੋਵੇ ਇਹ ਮਾਣ ਤੁਹਾਨੂੰ ਪ੍ਰਾਪਤ ਹੋਵੇ। ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧੇ ਸੀਸ ਲੈ ਗਿਆ ਫਿਰ ਵੀ ਲੜਦਾ ਇੱਕ ਸਿੱਖ ਦੀ ਸ਼ਕਤੀ ਦੇ ਮੁਕਲ ਸੋਨੇ ਦੇ ਜ਼ਿਕਰ ਹੋ ਰਹੇ ਨੇ ਇਹ ਤਾਂ ਜ਼ਿਕਰ ਹਜ਼ੂਰ ਕਰ ਰਹੇ ਨੇ ਕਿ ਸਿਰ ਵੱਢਿਆ ਗਿਆ ਤੇ ਉਹ ਤੱਤੇ ਘਾਹ ਵਿੱਚ ਧਰ ਲੜਦੇ ਫਿਰਦੇ ਨੇ ਇਸ ਤਰ੍ਹਾਂ ਦਾ ਹੋ ਲੈਂਦਾ ਲੇਕਿਨ ਯੁੱਧ ਨਹੀਂ ਹੁੰਦਾ। ਤਦ ਬਾਬਾ ਦੀਪ ਸਿੰਘ ਸਾਹਿਬ ਇਹ ਐਸੇ ਸੂਰਮੇ ਹਨ
ਅਹੰ ਤੰਤ ਪੂਨੀ ਚੜਾ ਚਾਪ ਦੂਨੀ ਬਹੰ ਤੰਤ ਅਤਰੰ ਕਟੰ ਤੰਤ ਸ਼ਤਰੰ
ਇਸ ਪ੍ਰਕਾਰ ਜੀ ਹਨ ਘੋੜੇ ਹਿੰਕ ਰਹੇ ਨੇ ਸ਼ਣਨ ਕੰਤ ਕਾਜੀ ਜਿਹੜੇ ਕਾਜੀ ਲਾ ਕੇ ਸੂਰਮ ਲੜਕਾਰੇ ਪਾ ਰਹੇ
ਨੇ
ਧਾਰਨ ਟੁੱਟ ਰਹੇ ਨੇ ਸੰਜੋਰ ਟੁੱਟ ਰਹੇ ਹਨ ਘੋੜਿਆਂ ਤੇ ਧਰਤੀ ਤੇ ਡਿੱਗੇ ਪਏ ਬੇਹੋਸ਼ ਹੋ ਕਰਕੇ ਡਿੱਗੇ ਹੋਏ ਉਹ ਹੋਸ਼ ਨੂੰ ਪਾ ਕੇ ਉੱਠ ਰਹੇ
ਨੇ
ਪਾਣੀ ਬੋਲ ਰਹੇ ਸੂਰ ਨੇ ਕੱਟ ਰਹੇ ਨੇ ਇਹ ਹੱਥ ਹੋ ਰਹੀ ਹੈ ਕਰਕੇ ਅਨੇਕਾਂ ਵਿੱਚ ਮਿਲ ਰਹੇ ਨੇ ਅਰਥਾਤ ਜਿਹੜੇ ਜਿੱਤ ਜੋਧਾ ਬਹੁਤੇ ਵਿੱਚ ਜਾ ਕੇ ਭਰਜੂ ਪਾ ਰਿਹਾ ਐਸੀ ਹੱਥ ਹੋ ਰਹੀ ਹੈ
ਅਨੂਪ ਨਿਰਾਜ ਸ਼ੰਦ ਅਨੂਪ ਰੂਪ
ਤੇ ਜਿਨ੍ਹਾਂ ਦਾ ਰੂਪ ਮਹਾਨ ਸੁੰਦਰ ਦਿਸਦਾ ਉਹ ਬਲਵਾਨ ਯੋਧੇ ਕਰੋੜਵਾਨ ਹੋ ਕਰਕੇ ਕ੍ਰੋਧ ਨੂੰ ਕੁਦਰਤ ਪ੍ਰਗਟ ਕਰਕੇ ਜੋਤੀ ਰੂਪੋਂ ਕਰ ਰਹੇ ਹਨ
ਜਹਾਂ
ਪਾਸਿਆਂ ਦੇ ਫਤਿਹਨਾਮਾ ਕਹਿੰਦੇ ਤੇ ਬੜੇ ਡੂੰਘੇ ਧਾ ਲੱਗੇ ਹੋਏ ਨੇ ਇਹ ਵੀ ਜਿੱਤ ਦੀ ਸਾਹ ਜੀ ਲਾਲਚ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਰਹੇ ਨੇ
ਸੁਤੰਤ ਅਸਤਰ ਸ਼ਾਸਤਰ ਨਾਮ
ਆਰਤ ਅਸਤ ਟੁੱਟ ਰਹੇ ਨੇ ਤੁਰੰਤ ਧਾਰੀ ਸਰੀਰ ਉਹਨਾਂ ਦੇ ਵੀ ਟੁੱਟ ਰਹੇ ਨੇ ਤੀਰਾਂ ਦੇ ਚਿੱਲੇ ਸਾਹ ਜੀ ਚਿੱਟੇ ਤੀਰਾਂ ਦੇ ਫਲ ਲਿਸ਼ਕ ਰਹੇ ਹਨ
ਸ਼ਾਂਤ ਪੌਰ ਪੂਰਨ ਚੜਾਂਤ ਭੈ ਕਰੀ ਸੁਰਮ
ਉਸ ਪ੍ਰੇਤ ਮਸਾਲਾ ਦੇ ਤਰੇ ਤਾਂ ਹੁਣ ਦਿਨ ਡਰਾਉਣੀਆਂ ਸ਼ਕਲਾਂ ਆਵਾਜ਼ਾਂ ਦੇ ਰਹੇ ਨੇ
ਬਜੰਤ ਪੀਰ ਭੈ ਕਰਨ ਬਜੰਤ ਵੀਰ ਸੋ ਪ੍ਰਭੰ
ਇਹ ਲੋਕ ਡਰ ਮੰਨ ਕੇ ਭੱਜ ਰਹੇ ਨੇ ਪਰ ਚੰਗੇ ਪ੍ਰਤਾਪ ਵਾਲੇ ਯੋਧੇ ਉਹ ਗੱਜ ਰਹੇ ਨੇ
ਟੰਕ ਤਾਲ ਪਥਿਆਂ ਨਚੰਤ ਈਸਰਨੋਰਨ
ਤੇ ਇਹ ਆਸਾਨ ਨਹੀਂ ਹੋ ਤਾਂ ਦੁਨੀਆਂ ਦਾ ਪਾਲ ਟੁੱਟਿਆ ਹੈ ਤੇ ਰਣ ਭੂਮੀ ਦੇ ਸਿੰਘ ਜੀ ਆਦਿ ਨਿਤੰਤ ਈਸਰਨ ਰਣ ਉਹ ਨੱਚ ਰਹੇ ਹਨ
ਹੰਸ ਚਿਤਰ ਨਾ ਕਰਨ ਨੇ ਨਾਸ ਜਾਜ ਪੁੱਤਰਨ
ਤੇ ਜੋ ਹੰਸ ਚਿਤਰ ਨੂੰ ਕਰਨ ਰਣ ਭੂਮੀ ਦੇ ਵਿਚਾਰ ਸੀ ਯੋਧੇ ਜਿਹੜੇ ਇਸ ਪ੍ਰਕਾਰ ਤੇ ਉਹਨਾਂ ਦੀਆਂ ਆਵਾਜ਼ਾਂ ਪਾ ਰਹੀਆਂ ਜਦੋਂ ਟਕਰਾ ਰਹੇ ਨੇ ਆਪਸ ਵਿੱਚ ਇਹੋ ਮਾਨ ਨੱਚਣ ਵਾਲੇ ਸਿੰਘ ਜੀ ਦੇ ਪੈਰਾਂ ਦੇ ਪਾਰ ਘੁੰਗੂ ਛੜਕ ਰਹੇ ਹੈ ਇਉਂ ਲੱਗ ਰਿਹਾ ਹੈ
ਬਜੰਤ ਆਸੁਰੀ ਆਸੁਰੀ ਸੁਤਮ ਉਠੰਤ ਪੈ ਕਰੀ ਧੁਨਮ
ਆਵਾਜ਼ ਉੱਠਦੀ ਹੈ ਉਸਨੂੰ ਸੁਣ ਕੇ ਜੈਤਾਂ ਦੇ ਜਿਹੜੇ ਸਾਸ ਦੇ ਪੁੱਤਰ ਨੂੰ ਭੱਜੇ ਜਾ ਰਹੇ ਹਨ
ਚਲੰਤ ਤੀਸ਼ਨੋ ਸਰਮ ਸਲੇਨ ਉਜਲੀ ਕ੍ਰਿਤਮ
ਕਰਦੇ ਜਿਨ੍ਹਾਂ ਦੇ ਚਿੱਟੇ ਬਲ ਉਸਤੇ ਮਾਰ ਰਹੇ ਹਨ
ਨਚੰਤ ਰੰਗ ਜੋਧਨਮ ਚਚੱਕ
ਰਣਭੂਮੀ ਦੇ ਵਿੱਚ ਜੋਗੀਆਂ ਲੱਗ ਰਹੀਆਂ ਹਨ ਚੋ ਚੱਕਾਂ ਦੀਆਂ ਦਿਸਾਂ ਚੱਲ ਰਹੀਆਂ ਹਨ
ਕਪੰਚ ਪੁਤਨਾ ਨਿਰੰਤਰ ਸੰਤ ਸਰਬ ਤੋਂ ਦਿਸਾਂ
ਸਾਰਿਆਂ ਦੇ ਵਿੱਚ ਕੰਮ ਨਹੀਂ ਹਨ ਕਿ ਜੋ ਕੁੰਦਨ ਦਾ ਪਹਾੜ ਜਾਣੋ ਸਵੇਰ ਪਰਬਤ ਜਾਣੀ ਕੰਚਨ ਦਾ ਉਹ ਵੀ ਕੰਮ ਰਿਹਾ ਹੈ ਕਪੰਚ ਸੁੰਦਰੋ ਨਿਰੰ ਤ੍ਰਿਸੰਤ ਸਰਵ ਦਿਸੋ ਕਿਉਂ ਸਾਰੀ ਦਿਸ਼ਾ ਕੰਮ ਰਹੀਆਂ ਹਨ
ਨਚੰਤ ਵੀਰ ਪਾਵਨੰ ਸਹੰਤ ਵਾਹਣੀ ਤੁਜੰ
ਧੁਲਾ ਵਾਲੀ ਫੌਜ ਲੜ ਰਹੀ ਹੈ
ਬਰੰਤ ਅਸ਼ਰਮੋ ਭਟਨ ਪਰਵੀਨ ਚੀਨ ਸੋ ਪ੍ਰਭਮ
ਸੂਰਿਆਂ ਦੇ ਬੰਦੇ ਜਿਹਨੂੰ ਚੰਗੇ ਪ੍ਰਤਾਪ ਵਾਲਾ ਚੰਦੀ ਹੋਰ ਜਾਣਦੀਆਂ ਨੇ
ਬਤੰਤ ਡਾਰ ਡਾਮਰੀ ਅਨੰਤ ਤੰਤਰ ਨੋ
ਰਿਸਮ ਸੋ ਮਨ ਨੋ ਕਰਤ ਅਨੇਕਾਂ ਤਰ੍ਹਾਂ ਦੇ ਸ਼੍ਰੀ ਜੀ ਦੇ ਗਣ ਦੌਰ ਗਾ ਰਹੇ ਨੇ ਕਰਕੇ
ਮਸੰਤ ਜਛ ਕੰਧਰਵਮ ਕੇ ਸਾਚ ਭੂਤ ਕੇ ਪ੍ਰੇਤਮ
ਹੱਸ ਰਹੇ ਨੇ ਰੱਜ ਕੇ ਢਾਰ ਮਾਰ ਰਹੇ ਨੇ ਜਸ ਕੰਧਾਰ ਪਿਸਾਬ ਭੂਤ ਪ੍ਰੇਤ ਆਦਿਕ ਉਹ ਖੁਸ਼ੀ ਦੇ ਨਾਲ ਸਾਹ ਹੀ ਹੱਸ ਰਹੇ ਨੇ
ਪ੍ਰਾਂਤ ਚੁੱਚ ਜਾ ਵੱਡੀ ਪ੍ਰਸ਼ਾਂਤ ਵਿਚਰਨੀ ਤਣਮ
ਤੇ ਇਸ ਪ੍ਰਕਾਰ ਕਹਿੰਦੇ ਪ੍ਰਾਂਤ ਚੁੱਚ ਚਾਵੜੀ ਇਹ ਹਾਲਤ ਹੋ ਰਹੀ ਹੈ ਮੁਰਦਿਆਂ ਦੇ ਮਾਸ ਗਿਰਦ ਚੁੱਝਾਂ ਮਾਰ ਮਾਰ ਕੇ ਚਿੰਬੜੀਆਂ ਹੋ ਰਹੀਆਂ ਪ੍ਰਸ਼ਾਂਤ ਵਿਚਰਨੀ ਤਣਮ ਉਹਨਾਂ ਦੇ ਤਣਾਂ ਨੂੰ ਇਹ ਉਹਨਾਂ ਦਾ ਮਾਸ ਨੋਚ ਨੋਚ ਕੇ ਖਾ ਰਹੀ ਹੈ
ਬਤਾਂਤ ਡਾਕਣੀ ਦੁਲਮ ਪ੍ਰਾਂਤ ਪੱਤਰ ਸਰੋਣ
ਤਾਂ ਤੇ ਗਿਦੜੀਆਂ ਉਹਨਾਂ ਦੇ ਬੱਚੇ ਮਾਸ ਨੂੰ ਤੱਚ ਰਹੇ ਹਨ ਡਾਕਣੀਆਂ ਕੱਪੜ ਭਰ ਭਰ ਕੇ
ਪਿਪੰ ਤੇਆ ਸਵੰ ਸੁਗਮ ਹਸੰਤ ਮਾਰਜਣੀ ਮਿੜੰ
ਉਹ ਲਹੂ ਪੀ ਰਹੀ ਹੈ ਸਾਸ ਦੀ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ ਉਹ ਮਾਰਨੀ ਦੇ ਬਿਰਤਾਂ ਦੇ ਭਰੇ ਹੋਏ ਕੱਪੜਾਂ ਨੂੰ ਚੰਗੀ ਤਰ੍ਹਾਂ ਸ਼ਰਾਬ ਸੁਣ ਕੇ ਹੱਥ ਕੇ ਪੀ ਰਹੀਆਂ ਹਨ
ਅਟੁੱਟ ਹਾਸ ਨੂੰ ਹਸਨ ਕੇ ਮਨ ਤੋਂ ਉਜਲੋ ਅਸਨ
ਉਹਦੇ ਖੇਡ ਬਣਾ ਕੇ ਹਸਨ ਕਰਕੇ ਅਸਨ ਆਸ ਨੂੰ ਉਹਦੇ ਵਿਚਲੇ ਸਾਸ ਚਿੱਟੇ ਬਦ ਚੱਲਦੇ ਹਨ
ਅਟਵਾ ਸ਼ੰਦ ਲੁੱਟੇ ਵੀ ਰੰਗ ਛੁੱਟੇ ਤੀਰੰ ਜੁਟੇ ਕਾਜੀ ਡਿਟੇ ਕਾਜੀ ਜੁਟੇ ਵੀ ਰੰਗ ਛੁੱਟੇ ਤੀਰੰ
ਪਿੱਛੇ ਨੀ ਹਟ ਕਰੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਰੰਗ ਮੱਚਿਆ ਹੁੰਦਾ ਚੌਂ ਤਰ੍ਹਾਂ ਦੀ ਫੌਜ ਚਤੁਰੰਗ ਚਾਰ ਕਿਸਮ ਦੀ ਫੌਜ ਹੁੰਦੀ ਹੈ ਪੈਦਲ ਘੋੜ ਸਵਾਰ ਹਾਥੀਆਂ ਤੇ ਰਥਾਂ ਆ ਕੇ ਇਸ ਤਰ੍ਹਾਂ ਦੀ ਬੰਨੀ ਹੈ ਚਤੁਰੰਗੀ ਫੌਜ ਕਹਿੰਦੇ ਹਨ
ਸਰਬੰਗ ਲਟਤ ਮਨ ਮਾਨ ਭਟਤ
ਜਿਨ੍ਹਾਂ ਦੇ ਸਾਰੇ ਅੰਗ ਵਿਕਾਰ ਹੋ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਹੰਕਾਰ ਘਟ ਜਾਂਦਾ ਵੀ ਕਰਨ ਜੋਗੇ ਨਹੀਂ ਰਹੇ ਕੁਝ ਇਸ ਪ੍ਰਕਾਰ ਬਲਵਾਨ ਯੋਧੇ ਫਿਰਦੇ ਇੱਕ ਉਹ ਸਾਸ ਦੀ ਰੱਤੀ ਭਰ ਵੀ ਪਛਾਣ ਨਹੀਂ ਮੁੜਦੇ ਹਨ ਜਬ ਚਿੱਤ
ਜਬ ਚਿੱਤ ਚਿਰਤ ਉੱਠ ਸੈਨ ਕਿਰਤ
ਜਦੋਂ ਜਾਂਦਾ ਤਦੋਂ ਉੱਠ ਕੇ ਫੌਜ ਨੂੰ ਘੇਰਾ ਪਾ ਲੈਂਦੇ ਹਨ ਭੂਮੀ ਚ ਡਿੱਗ ਪੈਂਦੇ ਨੇ ਉਹਨਾਂ ਨੂੰ ਦੇਵ ਕੇਸਰੀਆਂ ਬਹਿ ਲੈਂਦੀਆਂ ਹਨ ਯੋਧੇ ਭਰੇ ਹੋਏ ਸੂਰਮੇ ਇੱਕ ਪੈਰ ਵੀ ਪਿੱਛੇ ਨਹੀਂ ਕਰਦੇ ਐਸਾ ਭਾਰੀ ਯੁੱਧ ਸਤਿਗੁਰੂ ਮਹਾਰਾਜ ਕਹਿੰਦੇ ਐਸਾ ਹੁਣ ਕਿ ਕਦਮ ਪਹਿਲਾਂ ਪਿੱਛੇ ਨਹੀਂ ਮੁੜਨਾ
ਕਰਕੇ
ਜਦੋਂ ਯੁੱਧ ਮੰਡ ਲੈਣੇ ਤਾਂ ਕਦਮ ਪਿੱਛਾ ਨਹੀਂ ਮੁੜਨਾ ਹੈ ਅਗਰ ਪੁੱਤਰਾ ਪਿੱਛਾ ਵੇਖਣਾ ਮੁੜਨਾ ਪਿੱਛੇ ਨੂੰ ਮੁੜਨ ਦਾ ਕੋਈ ਕੰਮ ਨਹੀਂ ਰੱਤੇ ਸੇ ਜੇ ਮੁੱਖ ਨਾ ਮੁੜਨ ਮੁੱਖ ਹੀ ਮੁੜਨਾ ਸਾਹ ਨਹੀਂ ਇਸ ਪ੍ਰਕਾਰ ਦੀ ਹਾਲਤ ਹੋਣੀ ਹੈ ਕਰਕੇ ਲੜਨੇ ਅੰਤ ਉਹ ਧਰਤੀ ਦੇ ਉੱਤੇ ਡਿੱਗ ਪੈਂਦੇ ਨੇ ਉਹਨਾਂ ਦੀ ਆਵਾਜ਼ ਸੁਣ ਕੇ ਬੱਦਲ ਵੀ ਸ਼ਰਮਿੰਦੇ ਹੁੰਦੇ ਨੇ ਇੰਨੀ ਆਵਾਜ਼ ਤਾਂ ਅਸੀਂ ਵੀ ਨਹੀਂ ਕੱਢ ਸਕਦੇ ਬੱਦਲਾਂ ਨੇ ਵੀ ਸ਼ਰਮ ਕਰਨੀ ਹੈ ਸਾਰੇ ਸਾਜੇ ਨੂੰ ਸਜਾਉਂਦੇ ਤੇ ਉਹ ਕਦਮ ਪਿੱਛੇ ਕਿਤ ਵੀ ਨਹੀਂ ਉਹਨਾਂ ਨੇ ਸਾਥ ਨਹੀਂ ਪਿੱਛੇ ਨਹੀਂ ਮੁੜਨਾ ਪਿੱਛੇ ਹਟਦੇ ਨਹੀਂ ਦੂਤ ਸਾਥ ਨਹੀਂ ਪ੍ਰਕਾਸ਼ ਮਾਨ ਨੂੰ ਇਸ ਪ੍ਰਕਾਰ ਉਹ ਦੁੱਤ ਪ੍ਰਕਾਸ਼ ਦੇ ਭਾਵ ਮਾਨ ਨੂੰ ਨਾਸ਼ ਕਰਦੀ ਹੈ ਸ਼ੋਭਾ ਨੂੰ। ਅਗਾਂਹ ਚੱਕਰ ਦੀ ਚਮਕ ਵੇਖ ਕੇ ਚੰਨ ਵੀ ਸ਼ਰਮਿੰਦਾ ਹੁੰਦਾ ਹੈ। ਭਾਵ ਇਹ ਹੈ ਦੇ ਰੌਲੇ ਨੂੰ ਸੁਣ ਕੇ ਸਵੇਰ ਪਰਬਤ ਵੀ ਹਿੱਲਣ ਲੱਗ ਪਏਗਾ। ਇਹ ਹਾਲਤ ਹੋਏਗੀ ਜੇ ਮੇਰ ਹਲਤ ਪਟ ਸੁਣਾਉਣ ਪਲਤ ਸੂਰਮੇ ਲਹੂ ਨਾਲ ਪੀਟੇ ਹੋਏ ਅਥਾਂ ਜੋਧੇ ਲਹੂ ਨਾਲ ਲੱਤ ਪਲੱਤ ਹੋਏ ਹੋਏ ਹਨ। ਰੰਗ ਮੰਗ ਬੜੇ ਵੱਡੇ ਜੋਧੇ ਧੋਤੇ ਵੱਜਦੇ ਹੋਣਗੇ। ਇਸ ਪ੍ਰਕਾਰ ਹੋਏਗਾ ਜੀ ਸੂਰਮੇ ਰਣ ਵਿਚ ਇਸ ਤਰ੍ਹਾਂ ਅਚਲ ਖਰੋਕੇ ਨਜ਼ਰ ਆਉਣਗੇ ਜਿਵੇਂ ਥੰਮ ਕੱਢਿਆ ਹੁੰਦਾ। ਘੋੜਿਆਂ ਦੇ ਅਸਵਾਰ ਇਸ ਤਰ੍ਹਾਂ ਵੰਡੇ ਜਾਂਦੇ ਤਾਂ ਸਵਾਰ ਵੀ ਅਚਲ ਹੋ ਖੜੋਤੇ। ਪਹਿਲੇ ਤਲਵਾਰਾਂ ਦੇ ਕਰਤਵ ਕਰਦੇ ਹੋਏ ਆਪਸ ਵਿਚ ਕ੍ਰੋਧ ਦੇ ਨਾਲ ਇਕ ਦੂਜੇ ਦੇ ਗਲ ਪੈ ਗਏ ਹਨ। ਕਿਸੇ ਨੂੰ ਮੋੜਿਆਂ ਮੁੜਦੇ ਨੇ ਸਗੋਂ ਚਿੱਤ ਦੇ ਵਿਚ ਚਾਰ ਚੜਿਆ ਹੋਇਆ ਹੈ। ਖਿੜ ਜਾਂਦੇ ਹਨ ਸੂਰਮੇ ਉਹ ਪਿੱਛੇ ਨੂੰ ਮੁੜਦੇ ਸਾਥ ਵੀ ਨਾ ਨੀ ਲੈਂਦੇ ਤੇ ਪਿੱਛੇ ਮੁੜਦੇ ਨੀ ਸਮਾਂ ਸ਼ਰਮਿੰਦਗੀ ਸਮਝਦੇ ਨੇ ਸਗੋਂ ਇਹ ਜਿੱਦ ਕਰਕੇ ਅੱਗੇ ਅੱਗੇ ਤੁਰੇ ਜਾਂਦੇ
ਨੇ।
ਰੋਜ਼ ਪੜ੍ਹਦੇ ਭਾਈ ਚਾਤਰੀ ਛੰਦ ਇਹ ਉਸੇ ਥਾਂ ਦੇ ਛੰਦ ਹਨ ਕਈ ਤੇ ਕਿਉਂ ਸਾਜੀ ਇੱਕ ਬੁਲਾਉਂਦਾ ਦੂਜਾ ਲਲਕਾਰਦਾ ਇੱਕ ਬਾਹਰ ਕਰਦਾ ਦੂਜਾ ਤਲਵਾਰ ਨੂੰ ਚੁੱਕ ਕੇ ਦਿਖਾਉਂਦਾ ਹੈ। ਉਹ ਤਲਵਾਰ ਨੂੰ ਚੱਕ ਕੇ ਦਿਖਾਉਂਦਾ ਤੇ ਹੱਥ ਚ ਫੇਰਦਾ ਤੇ ਚਲਾਉਂਦਾ ਹੈ। ਜਿਹਦੇ ਨਾਲ ਨਿਸ਼ਾਨਾ ਲਾ ਰਹੇ ਨੇ ਸੱਤ ਚੱਕ ਕੇ ਦੁਸ਼ਮਣਾਂ ਨੂੰ ਉਹਦਾ ਸਵਾਦ ਚੁਕਾ ਰਹੇ
ਨੇ।
ਜੋਧੇ ਬੇਗਿਣਤ ਹਜ਼ਾਰਾਂ ਹਟਕੀਲੇ ਜਵਾਨ ਹਨ ਲਲਕਾਰ ਦੇ ਇਸ ਤਰ੍ਹਾਂ ਕ੍ਰੋਧ ਦੇ ਸਾਸ ਨੂੰ ਭੜਕੇ ਹੋ ਰਹੇ ਨੇ ਤੇ ਮਨ ਨੂੰ ਭੱਠੀ ਦੇ ਵਿਚ ਬਾਲਣ ਦਾ ਝੋਕਾ ਦੇ ਰਿਹਾ ਹੈ। ਸਧਾਰਨ ਨਿਸ਼ਾਨਾ ਕੱਢ ਲੈਂਦੇ ਨੇ ਫਿਰ ਅਚਾਨਕ ਹੀ ਜਵਾਨ ਛੁੱਟ ਦਿੰਦੇ
ਨੇ।
ਉਹ ਸਾਧੀ ਤੱਕ ਨੂੰ ਕੱਕੇ ਵੱਜਦੇ ਨੇ ਇਹ ਹਮ ਤੋਂ ਬੋਲ ਬੋਲਦੇ ਹਨ ਤਲਵਾਰਾਂ ਦੇ ਉਹਨਾਂ ਸਾਧ ਝੜਕੇ ਹੁੰਦੇ ਨੇ ਇੱਕ ਦੂਜੇ ਨੂੰ ਤੀਰ ਛੁੱਟਦੇ ਹਨ। ਜੋਰ ਨਾਲ ਗੱਜਦੇ ਨੇ ਤੇ ਸ਼ਸਤਰ ਸਹਿ ਸਜੇ ਹੋਏ ਯੁੱਧ ਭੂਮੀ ਦੇ ਵਿਚ ਭੱਜਦੇ ਨੇ ਸਾਹਮਣੇ ਵਿਰਾਜ ਰਹੇ ਹਨ ਜੀ। ਅਚਾਨਕ ਜੀਭ ਦੇ ਉੱਤੇ ਕੁਛ ਛਾਲਿਆ ਹੋ ਗਿਆ ਸੀ ਕੋਈ ਗਰਮੀ ਗਰਮੀ ਦਾ ਮਤਾ ਹੋ ਗਿਆ ਕੀ ਹੈ ਤੇ ਕੱਲ ਨੂੰ ਪਾਈ ਨੂੰ ਯੁੱਧ ਦੀ ਕਥਾ ਇਹ ਭਚੰਗੀ ਦੇ ਵਿਚਾਰੇ ਦੀ ਬਹੁਤ ਅਵਸਥੀ ਗੱਲ ਨੇ ਤੇ ਬੜੀ ਭਾਰੀ ਮਿਹਨਤ ਫਿਰ ਵੀ ਬਹੁਤ ਚੰਗਾ ਰਿਹਾ ਭਚੰਗੀ ਦਾ ਆਦਮੀ ਦੀ ਜਿੰਨਾ ਚੰਗਾ ਰਿਹਾ ਇੰਨੀ ਆਦਮੀ ਜੀ ਮੈਨੂੰ ਕਹੇ ਸੀ ਇੱਕ ਵਾਰੀ ਮੈਨੂੰ ਆਪਣੀ ਹੋਈ ਦਾ ਪਤਾ ਤੇ ਉਧਰ ਦੀਵਾਲੀ ਦਾ ਆ ਗਿਆ ਦਿਨ ਕਥਾ ਚਲੇ ਚਮਕੌਰ ਸਾਹਿਬ ਦੇ ਯੁੱਧ ਦੀ ਮੇਰੀ ਕਥਾ ਕਰਾਉਣ ਦੀ ਲੋੜ ਤੇ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕੀਤੀ ਮਹਾਰਾਜ ਮੈਂ ਘਰ ਜਾਇਆ ਵਾ ਛੁੱਟੀ ਦੇ ਦਿਓ। ਮਹਾਂਪੁਰਸ਼ ਕਹਿੰਦੇ ਕੀ ਗੱਲ ਨਿਆਣੇ ਵਾਲਾ ਆਉਣਗੇ ਉੱਥੇ ਬੈਠੇ ਸੀ ਕੀ ਬੰਦੇ ਇਹ ਮੈਂ ਵੀ ਸ਼ਬਦ ਜੀ ਕਰ ਗਿਆ ਮਾਂ ਲੋਕ ਕਹਿਣਗੇ ਵੀ ਨਿਆਣੇ ਵਾਲਾ ਆਉਂਦੇ ਤੇ ਮੈਂ ਉੱਤਰ ਗਿਆ ਮਹਾਰਾਜ ਨਹੀਂ ਜੀ ਨਿਆਣੇ ਕੋਈ ਗੱਲ ਨਹੀਂ ਉਹਨੇ ਕਹਿੰਦੇ ਜਗਾਇ ਮਹਾਰਾਜ ਦਾ ਬਾਬਾ ਉਹ ਨਿਆਣੇ ਵਾਲ ਆਉਂਦੇ ਸੀ ਗੱਲ ਇਹ ਉਦੋਂ ਬਾਅਦ ਘੰਟੇ ਕੁ ਬਾਅਦ ਸਰਿਆ ਭੇਜ ਤਾਂ ਕਹਿੰਦੇ ਹਰੀ ਨੂੰ ਬੁਲਾ ਲਿਆ ਮੈਂ ਆ ਗਿਆ ਮਹਾਰਾਜ ਜੀ ਕਹਿੰਦੇ ਭਾਈ ਕਰ ਜਾ ਇੱਕ ਦਿਨ ਦੀ ਛੁੱਟੀ ਜਾ ਆ ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਉਹ ਮੈਂ ਅੰਦਰੋਂ ਤਾਂ ਖੁਸ਼ ਹੋ ਗਿਆ ਵੀ ਠੀਕ ਹੈ ਛੁੱਟੀ ਮਿਲ ਗਈ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਕਹਿੰਦੀ ਇਹ ਕੀ ਗੱਲ ਸੁਣਾ ਤੁਸੀਂ ਪਹਿਲਾਂ ਜਵਾਬ ਦਿੱਤਾ ਸੀ ਕਹਿੰਦੇ ਭਾਈ ਫਿਰ ਮੇਰੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਉਹ ਨਿਆਣੇ ਔਖਾ ਲੈਣਗੇ ਕਹਿਣਗੇ ਤੇ ਗੁਰਪ੍ਰੀਤ ਸਿੰਘ ਦਾ ਕਹਿੰਦੇ ਮੈਨੂੰ ਖਿਆਲ ਆ ਗਿਆ ਵੀ ਕਹਿੰਦੇ ਸੀ ਕਹਿੰਦੇ ਅਸੀਂ ਜਾਈਦਾ ਮੈਂ ਸਰ ਤੇ ਕਹਿੰਦੇ ਫਿਰ ਇੱਕ ਦਿਨ ਕਥਾ ਜਿਹੜੀ ਹੈ ਉਹ ਅਸੀਂ ਗੁਰਬਾਣੀ ਦੀ ਉਹ ਕਰ ਲੈਣੀ ਹੈ ਇਤਿਹਾਸ ਦੀ ਆ ਕੇ ਕਰਾਉਣੀ ਅਗਲੇ ਵਿੱਚ ਠੀਕ ਤੇ ਅਗਲੇ ਦਿਨ ਜਿੱਦਾਂ ਪੋਥੀ ਨਾਲ ਆ ਜਾਂਦਾ ਤਾਂ ਦੇਖੀ ਉਹਦੀ ਪੋਥੀ ਜੰਗ ਦੀ ਕਥਾ ਛੰਦ ਹੋ ਕੇ ਤੇ ਮੈਂ ਆ ਗਿਆ ਵਾਪਸ ਆਇਆ ਤੇ ਆਉਂਦੀ ਸਾਰੇ ਕਹਿੰਦੇ ਜਰਪਾਣੀ ਸਾਹਿਬ ਕਥਾ ਦਾ ਟਾਈਮ ਹੋ ਗਿਆ ਸਤ ਬਾਬੂ ਜਦੋਂ ਕਥਾ ਹੁਣ ਮੈਂ ਤਾਂ ਦੂਜੇ ਪਾਸੇ ਸੋਚਿਆ ਸੰਤ ਚਲੰਤ ਕਥਾ ਕਰਨ ਤਿੰਨ ਤਿੰਨ ਲਿਆ ਕਰਦੇ ਸੀ ਸੂਰਤ ਦਾਸ ਇੱਕ ਲਿਆ ਕਰਨਾ ਉਹ ਕਹਿਣ ਲੱਗੇ ਚਲੰਤ ਹੋ ਜ਼ਬਾਨ ਸਪਸ਼ਟ ਹੈ ਮਾਂ ਪੁੱਤ ਬਹੁਤ ਹੀ ਕਿਰਪਾ ਗੁਰੂ ਸਾਹਿਬ ਤੇ ਉਹ ਤਾਂ ਛੇਤੀ ਤੁਰਨਾ ਚਾਹੁੰਦਾ ਮੈਂ ਪਿੱਛੇ ਨੂੰ ਪੁੱਛਾਂ ਇਹ ਕਥਾ ਵਿੱਚ ਜਿਵੇਂ ਹੋਈ ਹੋਈ ਸ਼ਬਦ ਮੈਨੂੰ ਵੀ ਬਹੁਤ ਆਵੇ ਜਦੋਂ ਕਲਾ ਦੀ ਸਮਾਧ ਹੋਈ ਜੋੜੇ ਪਾਉਣ ਲੱਗੇ ਸਤ ਕਹਿੰਦੇ ਹਰਿਸ਼ਾਂ ਲਗਾਵਾਂ ਜੀ ਕਹਿੰਦੇ ਉਹ ਤੈਨੂੰ ਕੀ ਕਹਾਂ ਮੈਂ ਜੀ ਕੁਛ ਬਣਾ ਦਿਓ ਕਹਿੰਦੇ ਕਿਉਂ ਮਗਾ ਮੈਂ ਸਭ ਕੁਛ ਜਾਣ ਲਿਆ ਕਿ ਮੇਰੇ ਨਾਲ ਜਿਹੜੀ ਹੋਈ ਆ ਮੈਨੂੰ ਪਤਾ ਕਹਿੰਦੇ ਵੀ ਕੱਲ੍ਹ ਤੋਂ ਮਾਤਾ ਦੇਵੀ ਹੋਊਗੀ ਜ਼ਿੰਦਗੀ ਭਰ ਲਈ ਵੀ ਕਦੇ ਹੋਊਗੀ ਮੈਂ ਕਹਿੰਦਾ ਦੀਵਾਲੀ ਦੀ ਬੇਈਮਾਨੀ ਹੈ ਕਿ ਉੱਥੇ ਮੈਂ ਚਲਿਆ ਗਿਆ ਕੋਠੀ ਦੇਖ ਨਹੀਂ ਸਕਿਆ ਤੇ ਕੀ ਦੀਵਾਲੀ ਇਹ ਤਾਂ ਹਿੰਦੂਆਂ ਦਾ ਤਿਆਰ ਆ ਆਪਣਾ ਜਿਹੜਾ ਸਿੱਖਾਂ ਦਾ ਤਿਆਰ ਆ ਉਸ ਕਰਦੀ ਵੀ ਚਲੋ ਨਿਆਣੇ ਕਹਿਣ ਵੀ ਘਰ ਦੇ ਵਿੱਚ ਹੀ ਸਿਆਣਾ ਬੰਦਾ ਚਾਹੀਦਾ ਉੱਥੇ ਐਦੀ ਗੱਲ ਕੋਈ ਤੇ ਅਗਲੇ ਦਿਨ ਤੋਂ ਫਿਰ ਮੈਂ ਪਹਿਲੇ ਦਿਨ ਦੀ ਹੋਈ ਹੋਈ ਯਾਦ ਰੱਖੀ ਮੁੜ ਕੇ ਫਿਰ ਗੁਰੂ ਦੀ ਕਿਰਪਾ ਹੀ ਰਹੀ ਇੱਕੇ ਦਿਨ ਹੋਈ ਜਿਹੜੀ ਹੋਈ ਹੁਣ ਇਹ ਜਿਹੜੇ ਐਸੇ ਸ਼ਬਦ ਹੋਏ ਹਰ ਸ਼ਬਦ ਦੀ ਚਾਰ ਤਲਬ ਤੇ ਉਚਾਰਨ ਸੰਸਕ੍ਰਿਤ ਦੇ ਬਾਅਦ ਅਰਬੀ ਦੇ ਫਾਰਸੀ ਦੇ ਇੰਨੀਆਂ ਬੋਲੀਆਂ ਇਕੱਠੀਆਂ ਕੀਤੀਆਂ ਦਸਮ ਗ੍ਰੰਥ ਵਿੱਚ ਤੇ ਸੰਤਿਆਂ ਨੇ ਗੁਰੂ ਅਰਜਨ ਸਿੰਘ ਮਹਾਂਪੁਰਖ ਕਹਿੰਦੇ ਸੀ ਜਿਹਨੇ ਦਸਮ ਗ੍ਰੰਥ ਨਹੀਂ ਪੜਿਆ ਮੇਰੇ ਟਿਸਟਾਂ ਦਾ ਗਿਆਨੀ ਨਹੀਂ ਗੱਲ ਉਹ ਗਿਆਨੀ ਕੱਚਾ ਦਸਮ ਗ੍ਰੰਥ ਇੱਕ ਐਸੀ ਵਿਦਿਆ ਹੈ ਜਿਹਨੇ ਚੌਂ ਯੁੱਗਾਂ ਦਾ ਇਤਿਹਾਸ ਘੱਟ ਹੋ ਜਾਂਦਾ ਪੜ੍ਹਨ ਨਾਲ ਇੱਕ ਤਾਂ ਇਤਿਹਾਸ ਦੀ ਜਾਣਕਾਰੀ ਹੋ ਜਾਂਦੀ ਦੂਸਰਾ ਉਚਾਰਨ ਐਸਾ ਵਧੀਆ ਬਣ ਜਾਂਦਾ ਵਾਰ ਵਿੱਚ ਤੋ ਅਜੇ ਭਾਈ ਗੁਰਮੀਤ ਸਿੰਘ ਦੀ ਦਸਮ ਦੀ ਸੰਖਿਆ ਹੋਣੀ ਹੈ ਇਹ ਤਾਂ ਮੰਮੀ ਅੱਜ ਮੈਂ ਅੱਠ ਵੇਲੇ ਬਣ ਕੇ ਜੋੜ ਲਈ ਦੇਣਾ ਵੀ ਚੱਲ ਜਿਹਨੇ ਕਿ ਗੇੜੇ ਲਿਆਊਗਾ ਚਲੋ ਜੀ ਪੰਜਾਲੀ ਚੱਕਣ ਦਾ ਹੋਰ ਤੇ ਇਸ ਕਰਕੇ ਗੁਰੂ ਕਿਰਪਾ ਕਰੇ ਤੇ ਇਹ ਵੀ ਇੱਕ ਪੰਜਾਲੀ ਦੀ ਤਰ੍ਹਾਂ ਹੀ ਹੈ ਇਹ ਕਿਉਂ ਇਹ ਨਹੀਂ ਵੀ ਇਹਨੂੰ ਮੈਂ ਵੈਲ ਕਰੇ ਇਹ ਮਤਲਬ ਨਾ ਜਾਣਨਾ ਇਹ ਤਾਂ ਆਪਣੀ ਬੁੱਧੀ ਦੀ ਘਾਟ ਹੋਈ ਜੇ ਕੋਈ ਸਮਝੇ ਇਹ ਇੱਕ ਸਾਹਸੀ ਮਿਸਾਲ ਜਿਹੜੀ ਹੁੰਦੀ ਹੈ ਨਾ ਉਹਦੇ ਚੋਂ ਸਾਰਣ ਸਹੀ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੇ ਅੱਗੇ ਜਿਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਸੁਣੋਗੇ ਇਹ ਪੱਥਿਆਂ ਵਾਲੇ ਤੀਰ ਤੀਰਾਂ ਵਾਲੇ ਪੱਥੇ ਸੂਹੇ ਰੰਗ ਦੇ ਕੱਪੜਿਆਂ ਵਾਲੇ ਤੇ ਜੋ ਪਿੰਡ ਭਾਵ ਲਹੂ ਪੈ ਪੈ ਕੇ ਨਾ ਸੂਹਾ ਹੀ ਰੰਗ ਇਹ ਹੱਥ ਹੋ ਰਹੀ ਹੈ ਧਮੱਕਾ ਤੇ ਜੋ ਸਾਡੀ ਘਰ ਨੂੰ ਛੱਡ ਕਰਕੇ ਪਲ ਪਲ ਕਰਕੇ ਹੱਸਦੇ ਹੋਏ ਜੋ ਮੈਰੀ ਗੱਲ ਨੂੰ ਪਿਛਾਣ ਨੂੰ ਧੱਕ ਰਹੇ ਨੇ ਅੱਗੇ ਨੂੰ ਵੱਧਦੇ ਹੋਏ ਤੁਰੀ ਜਾਂਦੇ ਹਨ ਵੱਡੇ ਧੀਰ ਸਹਿਤ ਜੋ ਸਾਸ ਦੀ ਮਾਰ ਕਰਦੇ ਨੇ ਸਿੱਖਿਆ ਤੀਰਾਂ ਦੀ ਮਾਰਦੇ ਹਨ ਉਲਟਾ ਕੇ ਛੱਡਦੇ ਪਿੱਛੇ ਨੂੰ ਧੱਕ ਦਿੰਦੇ ਹਨ ਕਿਉਂ ਜਿਉਂਦੇ ਸਾਸ ਜੀ ਉਹ ਛੁੱਟਦੇ ਨਹੀਂ ਜ਼ਿੰਦਗੀ ਨੂੰ ਪੁੱਟ ਛੱਡਦੇ ਨੇ ਜਿਉਂਦੇ ਨੇ ਕੀ ਛੁੱਟਣਾ ਇਹ ਕਿਉਂ ਵਕਾਰਦੇ ਵਗਦੇ ਨਹੀਂ ਹਨ ਬੈਰੀ ਦੀ ਸੈਨਾ ਦੇ ਵਿੱਚ ਧਸ ਕਰਕੇ ਨਾ ਬਾਹਰ ਕਰਦੇ ਝਿਸਕਦੇ ਨਹੀਂ ਸਿੱਟੇ ਜਾਂਦੇ ਇਹ ਸੂਰਜ ਦਾ ਤੱਤ ਹੁੰਦਾ ਤੇ ਸੁੰਦਰ ਤਲਵਾਰ ਨਾਲ ਦਾਗ ਸੁੱਟਦੇ ਜਗਦੇ ਚ ਉਹ ਰਹਿੰਦਾ ਨਹੀਂ ਸਾਥ ਹੀ ਰਣ ਵਿਚੋਂ ਭੱਜ ਕੇ ਕਿਤੇ ਜਾਂਦਾ ਨਹੀਂ ਪਰ ਗਾਂ ਦੇ ਲੋਕ ਨੂੰ ਚਲਿਆ ਜਾਂਦਾ ਹੈ ਸੱਤ ਉਹ ਚੁੱਕਦੇ ਨੇ ਜਿਵੇਂ ਬਿਜਲੀ ਚੁੱਕਦੀ ਹੈ ਇਹੋ ਸਾਥ ਹੀ ਲੜਕਾਰਾ ਮਾਰ ਕਰਕੇ ਉਲਟਾ ਸਕਦੇ ਹਨ ਦੋਹਰੇ ਜੰਗ ਵਿੱਚ ਜੁਟੇ ਜੋ ਤੀਰਾਂ ਨੂੰ ਛੱਡਦੇ ਨੇ ਜਿਸ ਨੂੰ ਵੱਜਦਾ ਹੈ ਉਹਦਾ ਸਰੀਰ ਖੁੱਟ ਕੇ ਜ਼ਖਮੀ ਹੋ ਜਾਂਦਾ ਜਿਸ ਤਰ੍ਹਾਂ ਦੇ ਨਾਲ ਜੰਗ ਵਿੱਚ ਇਸੇ ਹਾਲ ਵਿੱਚ ਫਿਰ ਵੀ ਜੰਗ ਵਿੱਚ ਜੁਟੇ ਹੋਏ ਨੇ ਛੱਡ ਕੇ ਨਹੀਂ ਜਾਂਦਾ ਕੋਈ ਆਕਾਸ਼ਾਂ ਵਿੱਚ ਘੁੰਮਰੀਆਂ ਉਹਨਾਂ ਨੂੰ ਵਰਦੀਆਂ ਅੱਗੋਂ ਵਿੱਚ ਵਰਦੀਆਂ ਉਹਨਾਂ ਦੇ ਵਿੱਚ ਅੱਗ ਨਿਕਲਦੀ ਹੈ ਟਿਗਿਆੜੀਆਂ ਉੱਠਦੀਆਂ ਹਨ ਉਹਨਾਂ ਦੇ ਅੰਗ ਫੁੱਟੇ ਸੂਰਮੇ ਜੰਗ ਚ ਰੁੱਝੇ ਹੋਏ ਨੇ ਲੜਾ ਕੇ ਜੋਧੇ ਲੜਕਾਰੇ ਮਾਰਦੇ ਇੱਕ ਦੂਜੇ ਨੂੰ ਜਿਹਨਾਂ ਨੂੰ ਕਰਨ ਲੱਗਦੇ ਨੇ ਉਹਨਾਂ ਦਾ ਦਾਅ ਦੇ ਨਾਲ ਸਾਥ ਉਹਨਾਂ ਨੂੰ ਚੱਲਦੇ ਨੇ ਜਿਹੜਾ ਦਾਤ ਲਾਗੇ ਹਨ ਘਾ ਇਹ ਹੱਥ ਹੋਣੀ ਹੈ ਕਰਕੇ ਡਿੱਗਦੇ ਆਵਾਜ਼ ਅੰਦਰ ਚੜ੍ਹਾਉਣੀ ਨੂੰ ਡਿੱਗਦੇ ਜਖਮੀ ਹੋ ਕਰਕੇ ਝੋਂਦੇ ਹੋਏ ਝੁਕਦੇ ਉਹ ਲੰਕਾਰੇ ਛੱਡਦੇ ਤੇ ਕਿਉਂ ਸਾਧੂ ਬੂਹੇ ਝੋਲੇ ਵਿੱਚ ਵੱਜਦੇ ਸੋਭਦੇ ਨੇ ਤੇ ਐਸੀ ਕੋਈ ਅਚੇਤ ਹੀ ਅੱਗੇ ਦੱਸਦੇ ਨੇ ਕੋਈ ਅਚੇਤ ਹੋ ਕਰਕੇ ਡਿੱਗਦੇ ਕੋਈ ਸਚੇਤ ਹੋ ਕਰਕੇ ਉੱਠਦੇ ਬੜੇ ਹੋ ਜਾਂਦੇ ਭੂਤ ਪ੍ਰੇਤ ਨੱਚ ਰਹੇ ਹਨ ਜੋ ਤੀਰਾਂ ਦੀ ਕਵਿਤਾ ਕਰਦੇ ਜਵਾਨ ਸ਼ਹੀਦ ਹੁੰਦੇ ਜਾ ਰਹੇ ਹਨ ਆਪਣੇ ਸੁੰਦਰ ਰੂਪ ਨੂੰ ਕਰਕੇ ਵਰਤੇ ਹੋਏ ਨੇ ਉਹ ਉਹਨਾਂ ਤੱਕ ਰਹੀਆਂ ਨੇ ਕਿ ਕਦੋਂ ਸ਼ਹੀਦ ਹੋਣ ਇਹਨਾਂ ਨੂੰ ਵਰ ਕੇ ਲੈ
ਜਾਈਏ
ਪਰਿਵਾਰ ਉਹ ਵੀ ਲੜ ਰਹੇ ਜੇ ਸਾਥੀ ਸਾਥੀ ਦੇ ਸਹਿਤ ਜਦੋਂ ਤੀਰ ਲੜਦੇ ਨੇ ਉਹਨਾਂ ਦੇ ਕੰਨ ਸਾਸ ਵੀ ਮੂੰਹ ਫੁੱਟਦੇ ਹਨ ਵੱਡੇ ਵੱਡੇ ਯੋਧੇ ਜਿਹੜੇ ਵਿੱਚੋਂ ਬਹੁਤ ਸਾਰੇ ਭੱਜ ਰਹੇ ਹਨ ਇਹਨਾਂ ਦੇ ਪਿੱਛੇ ਤੀਰ ਲੱਗੇ
ਨੇ
ਕ੍ਰੋਧ ਦੇ ਵਿੱਚ ਅਜੇਤ ਹੋ ਕੇ ਸੁਣੇ ਡਿੱਗ ਰਹੇ ਨੇ ਤੇ ਉਹਨਾਂ ਦੇ ਸਾਥ ਨੂੰ ਕੇਸ ਖੁੱਲ ਗਏ ਹਨ ਭੇਸ ਮਿਲਿਆ ਹੋਇਆ ਕੇਸ ਖੁੱਲੇ ਭੇਸ ਭਿਆਨਕ ਹੋ ਗਿਆ ਲੜਾਈ ਕਰਦੇ ਉਹਦੇ ਸਾਥੀ ਸ਼ਹੀਦ ਹੋ ਗਏ ਸਾਰੀ ਯੋਧੇ ਜਲਕਾਰੇ ਮਾਰ ਰਹੇ ਨੇ ਰਣ ਭੂਮੀ ਉਹਨਾਂ ਦੇ ਰਾਹ ਭਰੀ ਹੋਈ ਹੈ ਉਹਦੇ ਸ਼ਹੀਦ ਹੁੰਦੇ ਜਾ ਰਹੇ ਜਿਹਨਾਂ ਨੂੰ ਕੀ ਕਰ
ਰਹੇ
ਨੇ ਜਿਵੇਂ ਚਾਰ ਹੀ ਦਿਸ਼ਾ ਰੱਖੀਆਂ ਹੁੰਦੀਆਂ ਤਲਵਾਰਾਂ ਚਮਕੀ ਆਕਾਸ਼ ਦੇ ਵਿੱਚ ਜੇ ਕੋਈ ਚੰਦਰਾ ਬਿਜਲੀ ਮਲੂਮ ਹੁੰਦੀ ਜਿਵੇਂ ਬਿਜਲੀ ਚਮਕਦੀ ਹੈ ਬਦਲਾਂ ਚ ਜੋ ਗੋਲੇ ਛੁੱਟੇ ਨੇ ਮਾਨੋ ਬੜੇ ਬਣ ਰਹੇ ਹਨ ਬਹੁਤ ਸਾਰੇ ਸਰਕਾਰ ਰਹੇ ਹਨ ਘੋੜਿਆਂ ਤੋਂ ਇਹਦੇ ਅੱਗੇ ਤੱਕ ਰਹੇ
ਨੇ
ਜੋ ਅੰਗ ਕੱਟੇ ਗਏ ਨੇ ਉਹ ਜਨ ਭੂਮੀ ਚ ਡਿੱਗੇ ਪਏ ਸਨ ਤੇ ਜੋ ਮਾਨ ਦੇ ਵਿੱਚ ਬਹੁਤ ਹੀ ਮੱਦੇ ਹੋਏ ਉਹ ਜਵਾਨ ਯੁੱਧ ਵਿੱਚ ਜੂਝ ਰਹੇ ਹਨ ਜੋ ਮਾਰ ਲੋ ਦੇ ਬੋਲ ਬੋਲਦੇ ਨੇ ਚੌਂ ਚੁੱਕਾਂ ਨੂੰ ਸਜਾ ਕ੍ਰੋਧ ਦੇ ਨਾਲ ਤੱਕ ਰਹੇ ਹਨ ਢੀਲਤਾ ਦੇ ਟਕੇ ਹੋਏ ਅਰਥਾਤ ਜੋ ਢੀਠ ਨੇ ਉਹ ਪੱਕੇ ਢੀਲਤਾ ਮਜ਼ਬੂਰੀ ਦੇ ਵਿੱਚ ਦਬ ਰਹੇ ਨੇ ਅਰਥਾਤ ਉਹ ਪੂਰਨ ਦ੍ਰਿੜਤਾ ਵਾਲੇ ਨਹੀਂ ਹਨ ਉਹ ਵਰਸੇ ਮਾਰ ਰਹੇ ਨੇ ਅਤੇ ਸਾਥ ਨੀ ਬਾਂਗ ਦੇਣ ਵਾਂਗੂ ਉੱਚੀ ਉੱਚੀ ਬੋਲ ਰਹੇ ਜੋ ਮੁਸਲਮਾਨ ਬਾਂਗਾਂ ਦਿੰਦੇ ਆ ਬਹੁਤ ਸਾਰੇ ਉਹ ਯੋਧੇ ਐਸੇ ਨੇ ਚਿੱਟੇ ਦੀਆਂ ਮੁੱਛਾਂ ਵਾਲੇ ਨੇ ਹੱਡੀਲੇ ਦਾਸ ਨੂੰ ਯੋਧੇ ਲਕਾਰ ਰਹੇ
ਨੇ
ਢੋਲ ਵੱਜ ਰਹੇ ਯੋਧੇ ਵੱਜ ਰਹੇ ਹਨ ਯੋਧੇ ਬਕਾਰੇ ਬੋਲ ਬੋਲੇ ਨਗਾਰੇ ਵੱਜ ਰਹੇ ਨੇ ਹੱਡੀਲੇ ਯੋਧੇ ਜਿਹੜੇ ਜੁਟੇ ਹੋਏ
ਨੇ
ਘੋੜੇ ਉੱਛਲ ਰਹੇ ਦਾਜੀ ਸ਼ਹੀਦ ਹੋ ਰਹੇ ਹੋਣ ਵਾਲੇ ਜੇ ਸ਼ਹੀਦ ਹੋਣਾ ਚਾਹੁੰਦੇ ਹਨ ਉਹ ਹਕਾਰ ਕਰ ਰਹੇ ਹਨ ਇਉਂ ਸਤਿਗੁਰੂ ਮਹਾਰਾਜ ਕਹਿੰਦੇ ਤੀਰ ਚੱਲ ਰਹੇ ਨੇ ਪੈਰ ਲੋਕ ਇੱਧਰ ਉੱਧਰ ਉਹ ਸਾਧ ਜੀ ਭੜਕ ਰਹੇ ਜਿਹੜੇ ਪੈਰ ਲੋਕ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਮਹਾਨ ਰਚਨਾ ਦੇ ਅੰਦਰ ਭਾਵੇਂ ਸਾਧ ਜੀ ਸਭਾ ਚ 15 ਮਿੰਟ ਰਹਿੰਦੇ ਤੇ ਗੁਰੂ ਕਿਰਪਾ ਕਰੇ ਤੇ ਕਰੋੜ ਆਪ ਜੀ ਨੇ ਵੀਰ ਰਸ ਦੀ ਗਾਥਾ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਕੋਈ ਵੀ ਗੱਲ ਜੇ ਉਹਨੂੰ ਸਮਝਣਾ ਹੋਵੇ ਤਾਂ ਕਈ ਵਾਰ ਮਨਮੁਖ ਚੰਚਲ ਸਿੱਖ ਤੋਂ ਸਿੱਖੀ ਉਲਟੀ ਹੋਵੇ ਸਿੱਖੀ ਵੀ ਉਲਟੀ ਪੈ ਜਾਂਦੀ ਚੰਚਲ ਮਤ ਇਹਦੇ ਬੜੇ ਪ੍ਰਮਾਣ ਦਿੱਤੇ ਜਿਹਨਾਂ ਲੋਕਾਂ ਨੂੰ ਇਹਦੇ ਸਿਧਾਂਤ ਦਾ ਨਹੀਂ ਪਤਾ ਇਹ ਉਹ ਦਸਮ ਗ੍ਰੰਥ ਦੇ ਇਹ ਕਿੰਤੂ ਕਰ ਸਕਦੇ ਨੇ ਦੱਸੋ ਜੀ ਦਸਮ ਗ੍ਰੰਥ ਦੀ ਕਥਾ ਦੀ ਕੀ ਲੋੜ ਹੈ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਇਤਿਹਾਸ ਦੀ ਕਥਾ ਦੀ ਇਸ ਪ੍ਰਕਾਰ ਦੀਆਂ ਸਾਸ ਦੀ ਬਹੁਤ ਸਾਰੀਆਂ ਗੱਲਾਂ ਬੇਸਮੀਆਂ ਉਹਨਾਂ ਲੋਕਾਂ ਚ ਹੋ ਜਾਂਦੀਆਂ ਜਿਹਨਾਂ ਨੂੰ ਗੁਰਮਤ ਦੇ ਬਾਰੇ ਗਿਆਨ ਨਹੀਂ ਇੱਕ ਤਾਂ ਗੁਰੂ ਦੀ ਜਿਹੜੀ ਕਿਰਤ ਹੈ ਇਹਦੇ ਤੇ ਕਦੇ ਕੋਈ ਕਿੰਤੂ ਕਰਨ ਦੀ ਲੋੜ ਨਹੀਂ ਸਮਝਣ ਦੀ ਲੋੜ ਹੈ ਗੁਰੂ ਸਾਹਿਬ ਨੇ ਯੋਧਿਆਂ ਸੂਰਮਿਆਂ ਦੀਆਂ ਵਾਰਾਂ ਯੋਧਿਆਂ ਸੂਰਮਿਆਂ ਦੇ ਪ੍ਰਸੰਗ ਤੇ ਇੱਕ ਤਾਂ ਇਹ ਹੈ ਵੀ ਵੀਰ ਰਸ ਖਾਲਸੇ ਵਿੱਚ ਦੂਸਰਾ ਸਾਰਿਆਂ ਯੁੱਗਾਂ ਦੇ ਜਿਹੜੇ ਚੰਗੇ ਚੰਗੇ ਸੂਰਮੇ ਮੇਨ ਯੁੱਧ ਜਿਹੜੇ ਹੋਏ 33 ਦਾ ਹੋਇਆ ਰਮਾਇਣ ਦੇ ਅੰਦਰ ਤੇ ਉਹਦਾ ਸੰਖੇਪ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਂਭਾਰਤ ਦੁਆਬਰ ਦਾ ਉਹਦਾ ਸੰਖੇਪ ਰੂਪ ਸਤਿਗੁਰੂ ਮਹਾਰਾਜ ਦੇ ਦਾ ਹੋਰ ਛੋਟੇ ਛੋਟੇ ਜੋ ਇਹ ਇੰਨੇ ਗੁਣਾਂ ਵਾਲੀਆਂ ਗੱਲਾਂ ਜਿਵੇਂ ਦੱਤਾਤਰੇ ਦੇ 24 ਗੁਰੂ ਧਾਰਨ ਦੀ ਗੱਲ ਇੱਕ ਇੱਕ ਗੁਰਮੁਖ ਕਮਾਲ ਦਾ ਵਰਣਨ ਕੀਤਾ ਇਹ ਚਾਤੀ ਸਾਹਿਬ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਨਾਲ ਇੱਕ ਗੱਲ ਖਾਲਸੇ ਨੂੰ ਹੋਰ ਵੀ ਦੱਸਦਾ ਉਹ ਅਤੀ ਜ਼ਰੂਰੀ ਹੈ ਜਿੰਨੇ ਅਵਤਾਰਾਂ ਦੀ ਕਥਾ ਲਿਖੀ ਹੈ
निरपक्ष होकर के लिखा। गुरु नानक का घर अद्वैत वादी है, इतने द्वैत को कोई थान नहीं, ऐसे अपने प्राणी गल ही सुरमा सुरमा किसी का किसी मां के जमे किसी कौम का सुरमा सुरमा ब्रह्म ज्ञानी ब्रह्म ज्ञानी होगा वो किसी थान से जमे है तो किसी कौम में जमे है वह आदर ये ऐसा ना होंगे तो जिस धर्म का सब तो बड़ा मंदिर जिदा पूजन और जिदे दर्शन की हर सिख दो वे अरदास करता है दाना सिर दान नाम दान श्री अमृतसर साहब जी के दर्शन सुना हरिमंदर साहब नीमी नीह पत्र किसी ने लिखा पीर मियां मीर एक मुसलमान इस्लाम का वकील उसका नीह पत्र है हम हौली हौली सानू यह गल चंगी नहीं लगनी इनू असं मरोड़ देने अपना तो मरोड़ती होगी इन्नी देर कितने पड़ दें जो एन कभी अद्धे तक मरोड़नी शुरू कर दी लो जी गुरु साहब आप रखे मुसलमान से क्यों रखा जी ये नहीं ऐसा नहीं पाया गुरु नानक का घर सारे का साझा घर है खतरी ब्रह्म सूद वैस अवदेश क्यों करना प्रसन्न अवतारा की गल है सतगुरु महाराज ने एक मनोरथ यह भी है सतगुरां का कि जिन्हें अवतार होए उन्होंने गुणा का वर्णन भी किया उन्होंने नाल आई जिड़िया कमजोरियां सन उन्हों अवतारा के उन्होंने भी वर्णन किया खालसा मेहनत करके देख लवे जिड़ी गल गुरु अर्जन साहब ने आखी है कि सबसे वड्डा सतगुरु नानक जिनका राखी मिली वह किवें आता है वड्डे का जिनी देर तक तुहानू दूसरे के इतिहास का नहीं पता वड्डे छोटे से की पैमाना कर लोगे जिन्हें तकड़ी के वड्डा पाके तोले नहीं इस प्रकार भी सियाणा करने वास्ते जिहड़े अज के युग में अड़बड़ियां गलां होण लगियां किते कोई गुरु गोबिंद सिंह बनिया नकली किते चारे साहबजादे नकली बन गए किते कोई अकाल पुरख आ गया किते कोई कुछ आ गया इन्हां लोगों को सचेत होने वास्ते जिन्होंने नेक जंक बारे कोई ज्ञान नहीं सी कितों पैदा होना है की करना है किवें जंक करने है मैं हैरान हाँ जिन्हों लोगों को यह नहीं पता भी उसके हाथ से ठंडा किड्डा बढ़ा है उन्हें पैदा किस थान तो होना है उन्हें किस राजे नाल जंग छेड़नी है उन्हें सारिया दिशा किवें जितना हूं अगर दिशा का युद्ध चलता संत कलेश मारना है कल वह भोग पै जाए संत कलेश मारन तो बाद जित का डंका बजा के पूर्व पच्छम उत्तर दक्षण जित नूं भी जाना है जित जिहड़ी है पैर चुंदी जाओ देख जिस वेले भगवान की अपनी कला मैं किंतु नहीं करता भगवान भगवान का अपना रूप है नेक रंग पर सच्चाई जो मेरे गुरु ने लिख दी अंत विच रिजल्ट निकलता गुरु कृपा करे तुहाडी ये लगन मैं कल भी बेनती की थी अज फिर कर अज भी कथा जी सुनी है वैसे तो बहुत सारे गुरु थोड़े विचों बिल्कुल उस रस में मैं नजर आ रहे हैं जेडे रस में पिछे से सुनते आ रहे पर फिर भी यह कथा एक तो चलंत दूसरी जंग नहीं पता दो गल इकट्ठिया हो जाए यह थोड़ा जा कई बार होंगे क्योंकि अज आप ने जिमें गहने जी ने कहते भी वह गल जी गहने करने वाली जी है ना तो अच्छा सीधा सोने कटाली के रुड़ता रहा है गहना गुना आवाज बना लगे जो पुराने गुरु कृपा करे तो आप सोने का दे जे सोने सिद्ध नहीं ना होगा गहने के भी गुड़ चली जाती है तो हूं कठाली ने पिया सोना ज्यो करके कठाली चढ़ो कवरो करो जब ते शुद्ध पैया बार तब तू थ इस करके ना हूं दो दिन पहले सोने कठाली के योध्या की गल लिख रहे सतगुरु एक देखो सतगुरु महाराज सचिव पातशाह का सुभाव चाहना गुरु चौंकी कर पातशाह जलों कोई जंग की गल आ जाती है ना और जरा बचपन में भी चरकारे मारता पाता पढ़ना पै दो बच्चों दार्टियां बना के उन्होंने लड़ाइया करा सतगुरु महाराज जदों भी किसी योध्या की वीर रस की गल लिखते हैं उदो धक्के विशेषता मंगी च वाधा करते जाते महाराज उदो बहुत प्रेम कथा लिखते ऐसो सानू साडे गुरु का सुभा कि सतगुरु महाराज का वीर रस ना कि प्यार भगती रस ना कि प्यार सी यह नौ रस हूं एक रस है वीर रस की कथा तो यह कल का दिन कथा इस तरह होर अगे चलेगी परसों तो फिर तुम पिछला आनंद फिर बनना शुरू हो जाएगा ये नाले दो ही जीवन दिया घटना बड़िया होंगे एक जन्म लेना एक शरीर का अंत होना नेक अवतार की गाथा भी अवतार धारण की गल
ਭਾਈ ਜਿਸ ਵੇਲੇ ਦੇਹ ਕਲੰਕ ਨੇ ਆਪਣਾ ਲੱਗੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਡਿਊਟੀ ਨਿਭਾ ਕੇ ਸੰਸਾਰ ਤੋਂ ਜਾਣੇ ਔਰ ਕਿਵੇਂ ਜਾਣੇ, ਹਜ਼ੂਰ ਨੇ ਅਖੀਰ ਵਿੱਚ ਜਾ ਕੇ ਇਸ ਅਵਤਾਰ ਦੇ ਵਿੱਚ ਇੱਕ ਵੋਟ ਕੱਢਣੀ, ਇਹ ਯਾਦ ਰੱਖਿਓ। ਈਰਖਾ ਚ ਆ ਕੇ ਨਹੀਂ, ਦਵੈਤ ਵਿੱਚ ਆ ਕੇ ਨਹੀਂ, ਨਿਰਪਖਸ਼ ਗੁਰੂ ਨੇ ਦੱਸਿਆ ਵੀ ਆਹ ਦੇਖੋ ਖਾਲਸਾ ਜੀ, ਇਸ ਅਵਤਾਰ ਦੇ ਵਿੱਚ ਸਿਰੇ ਤੇ ਆ ਕੇ ਆਹ ਥੋੜਾ ਜਿਹਾ ਜਿਹੜੀ ਗੁਰਮਤ ਵਿਰੋਧੀ ਗੱਲ ਹੈ, ਜਿਹਨੂੰ ਗੁਰਮਤ ਸਵੀਕਾਰ ਨਹੀਂ ਕਰਦੀ, ਕਿ ਆਹ ਗੱਲ ਜਦੋਂ ਆ ਗਈ ਤੇ ਉਹਦੀ ਅਕਾਲ ਪੁਰਖ ਵਾਹਿਗੁਰੂ ਕਰੋਗੀ ਇਸ ਅਵਤਾਰ ਤੇ ਵੀ ਆ ਜਾਵੇ। ਇਹ ਗੱਲਾਂ ਜੇ ਕੋਈ ਕਹੇ ਜੀ, ਬਹੁਤ ਸਾਰੇ ਹੁੰਦੇ ਨੇ, ਲਓ ਜੀ ਤੁਸੀਂ ਦੇਹ ਕਲੰਕ ਦੀ ਕਥਾ ਕਰਨ ਵਾਸਤੇ ਸ਼ੁਰੂ ਕਰਾ ਲਈ, ਮੈਨੂੰ ਵੀ ਕਹਿੰਦੇ ਆ, ਅਰੇ ਮਾਤਾ ਜੀ ਕੀ ਗੱਲ ਕੀ ਦੇਹ ਕਲੰਕ ਦੀ, ਮੈਂ ਦੱਸੋ ਤੁਹਾਡੀ ਲੱਕ ਮੰਜਾ ਹੋਈ ਜਾਂ ਦੇਹ ਕਲੰਕ ਨਾਲ ਕੀ ਹੋ ਗਿਆ ਵੀ, ਸੰਗਤ ਨੇ ਜੋ ਕਿਹਾ ਮੈਂ ਤਾਂ ਉਹ ਕਰਨਾ, ਇਹ ਤਾਂ ਹੈ ਕਿ ਦੇਹ ਕਲੰਕ ਦੀ ਕਥਾ ਜਿਹੜੀ ਕਰਾ ਰਿਹਾ ਤੁਸੀਂ, ਤੁਸੀਂ ਇਹ ਪ੍ਰੀਖਿਆ ਲੈ ਕੇ ਦੇਖਣੀ ਦੇਖ ਲਓ, ਮੈਨੂੰ ਸੰਗਤ ਕੱਲ ਤੋਂ ਕਹਿ ਵੀ ਤੂੰ ਮਿੱਠੇ ਭਾਂਡੇ ਮੰਜਣੇ, ਮੈਂ ਭਾਂਡੇ ਮੰਜਦਾ ਆਊਂਗਾ ਕਥਾ ਨਹੀਂ ਕਰਦਾ ਆਊਂਗਾ, ਮੈਨੂੰ ਕਹਿਣ ਵੀ ਆਉਂਦੇ ਨੂੰ ਜੋੜਿਆ ਖੜਾ ਆਉਂਦੇ ਮੈਂ ਜੋੜੇ ਝਾੜਦਾ ਆਉਂਦਾ, ਮੈਨੂੰ ਸੰਗਤ ਹੁਕਮ ਕਰੇ ਵੀ ਝਾੜੂ ਮਾਰਨਾ ਆਊਗਾ ਤਾਂ ਹਰੀ ਸਿੰਘ ਦੀ ਕੀ ਮਿਲਾ ਵੀ ਝਾੜੂ ਨਾ ਮਾਰੇ, ਜੇ ਮੈਨੂੰ ਕਹਿ ਤਾਂ ਦੇਹ ਕਲੰਕ ਦੀ ਕਥਾ ਸੁਣੀ ਹੈ ਸੰਗਤ ਨੇ, ਹਲੇ ਮੈਨੂੰ ਤਾਂ ਸੁਣਾਉਣੀ ਪਊਗਾ, ਤਾਂ ਨੌਕਰ ਨੌਕਰੀ ਕੀ ਕਰਨਾ ਪਿਆ, ਜਦੋਂ ਸੰਗਤ ਦੀ ਚੱਕ ਰਹੀ ਹੈ ਕਰ ਲਈ, ਇਹ ਸੰਗਤ ਮਾਲਕ ਹੈ, ਇਹਦੇ ਵਿੱਚ ਇੱਕੜ ਦੁੱਕੜ ਕੁਝ ਲੋਕ ਐਸੇ ਹੁੰਦੇ ਹੀ ਨੇ, ਕਿਉਂਕਿ ਕਾਲ ਗਿਆਰੀ ਨੂੰ ਬੀਜਦਾ ਕੋਈ ਨੀ ਪਰ ਜੰਮਦੀ ਜ਼ਰੂਰ ਹੁੰਦੀ ਹੈ, ਦੱਸੋ ਕਾਲ ਗਿਆਰੀ ਕੌਣ ਬੀਜਦਾ, ਜੇ ਉਹਦਾ ਕਾਲ ਗਿਆਰੀ ਦਾ ਬੁੱਧਾ ਦੇਖਿਆ ਕਿਹਾ ਜਾਂਦਾ ਜੰਮਦੀ ਦਾ ਕਾਲਾ ਬਾਣਾ ਇੱਕ ਵਾਰੀ ਹੁੰਦਾ, ਇਹ ਇਸ ਤਰ੍ਹਾਂ ਸਾਧ ਜੀ ਕੁਝ ਐਸੀ ਵੀ ਗੱਲ ਹੁੰਦੀ ਹੈ, ਕੋਈ ਬਾਤ ਨਹੀਂ, ਇਹ ਗੁਰੂ ਸਾਹਿਬ ਕਿਰਪਾ ਕਰੇ, ਇਹ ਦਾਸ ਦੇ ਮਨ ਵਿੱਚ ਇੱਕ ਗੱਲ ਜ਼ਰੂਰ ਰਹਿ ਗਈ, ਗੁਰੂ ਕਿਰਪਾ ਕਰੇ, ਮੈਨੂੰ ਲੱਗਦਾ ਸ਼ਾਇਦ ਗੁਰੂ ਉਹ ਵੀ ਕਰਾ ਦੇ, ਆਪਣੀ ਭਗਾਣੀ ਦੇ ਯੁੱਧ ਦੀ ਕਥਾ ਰੱਖੜੀ ਆ ਉੱਠੀ, ਮੈਂ ਵੀ ਟੱਕਰ ਨੇ ਤੋੜ ਕੇ ਦਿੱਤਾ, ਮੈਨੂੰ ਕੋਬਰਾਲੇ ਨੂੰ ਲਾ ਦਿੱਤਾ, ਉਹ ਉੱਥੇ ਕਥਾ ਰਹਿੰਦੀ ਹੈ ਇਤਿਹਾਸ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਗਾਣੀ ਦਾ ਯੁੱਧ ਪਹੁੰਚਾ ਸਾ, ਉਹ ਕੁਝ ਕੰਨਿਆਂ ਦੀ ਕਥਾ ਰਹਿੰਦੀ ਹੈ, ਜੇ ਸਮਾਂ ਉਦੋਂ ਕਦੋਂ ਜਾਣੀ ਮੇਰੀ ਸਲਾਹ ਜੀ, ਨਾ ਉਹ ਮੈਨੂੰ ਜਿਹੜੇ ਹੱਥ ਮਾਰ ਰਹੇ ਨੇ ਇੰਡੀਆ ਦੇ ਵਿੱਚ ਚੀਕਾਂ ਵਾਲੇ ਛੇਤੀ ਆ ਜਾਏ ਛੇਤੀ, ਨਾ ਉਹਨਾਂ ਨੂੰ ਮਿਲਦਾ, ਪਰ ਮੈਨੂੰ ਇਹ ਲੱਗਦਾ ਵੀ ਤੁਹਾਡੀ ਭਾਵਨਾ ਤੇ ਗੁਰੂ ਨੇ ਇਹ ਕੰਮ ਵੀ ਜਿਹੜਾ ਥੋੜਾ ਜਿਹਾ ਬੁਲਾ ਲੈਂਦਾ, ਮੈਨੂੰ ਲੱਗਦਾ ਵੀ ਸ਼ਾਇਦ ਗੁਰੂ ਸਾਹਿਬ ਇਹ ਵੀ ਕਰਾ ਲੈਣ, ਤੇ ਆਹ ਤਾਂ ਹੁਣ ਤਿੰਨ ਚਾਰ ਦਿਨ ਦੀ ਤਿੰਨ ਦਿਨ ਦੀ ਗੱਲ ਹੈ, ਸਮਾਪਤੀ ਦੇ ਨੇੜੇ ਪਹੁੰਚਿਆ ਕੰਮ, ਇਹ ਸਮੇਂ ਸਿਰ ਪਹੁੰਚ ਕੇ ਸੰਗਤਾਂ ਤੇ ਬਿਹਾਰ ਜਾਈਏ ਤੁਹਾਡੇ ਪਿਆਦੇ, ਮੈਂ ਅੱਜ ਆਇਆ ਮੈਂ ਪਤਾ ਨੀ ਦਸ ਮਿੰਟ ਪਹਿਲਾਂ ਆ ਗਿਆ, ਜਦ ਮੈਂ ਆ ਕੇ ਦੇਖਿਆ ਮੈਨੂੰ ਵੀ ਕੀ ਗੱਲ ਹੈ, ਇਹ ਪਤਾ ਨੀ ਨੇਕ ਕਲੰਕ ਤੇ ਜਨਮ ਲੈਣ ਤੱਕ ਦੀ ਗੱਲ ਸੀ, ਵੀ ਅੱਜ ਤੋਂ ਬਾਅਦ ਸੰਗਤ ਇਸ ਸੰਗਲਾ ਦਿੱਤੀ ਹੈ ਵੀ ਉਹ ਪੰਜ ਕੁ ਮਿੰਟਾਂ ਦੇ ਵਿੱਚ ਇਹ ਲੈਣਾ ਲੱਗ ਗਈ, ਪਤਾ ਹੀ ਨੀ ਵੀ ਕਿਹੜੇ ਪਾਸੇ ਤੋਂ ਵਰਖ ਪਾਉਣ ਲੱਗ ਗਈ, ਇੱਥੋਂ ਦੇਖਦਾ ਵੀ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ, ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਉਹਦੇ ਬਚਨਾਂ ਨਾਲ ਪਿਆਰ ਲਾਜ਼ਮੀ ਹੁੰਦਾ, ਗੁਰੂ ਸਾਹਿਬ ਕੀ ਰੱਖਦੇ, ਤੇ ਜੇ ਗੁਰੂ ਨਾਲ ਪਿਆਰ ਹੈ ਤਾਂ ਗੁਰੂ ਸਾਹਿਬ ਦੀ ਕਿਰਤ ਨਾਲ ਕਿਵੇਂ ਨੀ ਪਿਆਰ ਹੋਊਗਾ, ਜਿਹੜਾ ਗੁਰੂ ਦੀ ਕਿਰਤ ਨਾਲ ਪਿਆਰ ਨਹੀਂ ਕਰਦਾ, ਕਿਉਂ ਕਰਨੀ ਕਲਗੀ ਵਾਲੇ ਸਤਿਗੁਰੂ ਤੋਂ ਖੁਸ਼ੀਆਂ ਦੀ ਆਸ ਨਾ ਰੱਖੇ, ਇਹਨਾਂ ਨੇ ਕਦੇ ਕਿੰਤੂ ਨਹੀਂ ਕਰਨਾ, ਕਦੇ ਜਲਸ ਨਹੀਂ ਕਰਨੀ, ਪਿਆਰ ਕਰਨਾ, ਤੇ ਇਹ ਗੱਲ ਵੱਖਰੀ ਹੈ ਵੀ ਅੱਜ ਖਾਲਸੇ ਚੋਂ ਵਿਦਿਆ ਲੋਕ ਮੰਗੀ ਜਾਂਦੀ ਹੈ, ਕੱਲਾ ਜਾਪ ਸਾਹਿਬ ਹੈ ਜਿਹੜਾ ਉਹੀ ਕਈਆਂ ਦੀ ਨਾ ਕਰਾ ਦਿੰਦਾ, ਉਹ ਸਾਰਾ ਦਸ ਕਰਨ ਤੇ ਕੌਣ ਕੋਲੇ ਪੈ, ਕੱਲਾ ਜਾਪ ਸਾਹਿਬ ਹੈ ਉਹਦਾ ਨਿਤਨੇ ਵੀ ਕਈ ਕਰਦੇ, ਕਹਿੰਦੇ ਜੀ ਔਖਾ ਪੜਨ, ਤੇ ਹੈ ਵਾਕਈ ਇਹ ਗੱਲ, ਜਿੰਨੀ ਕੋਈ ਚੀਜ਼ ਕੱਢਣਾ ਉਹਦਾ ਫਲ ਵੀ ਹੋ ਸਕਦਾ, ਗੁਰੂ ਕਿਰਪਾ ਕਰੇ ਆਓ ਅਣਜਾਣ ਪੜੇ ਚ, ਮੈਨੂੰ ਵੀ ਇੱਕ ਗੱਲ ਯਾਦ ਆ ਕੇ ਉਹਦਾ ਪਛਤਾਵਾ ਹੁੰਦਾ, ਸਾਰੀ ਉਮਰੇ ਉਹਦਾ ਰਹੂ, ਸੰਤਾਂ ਨੇ ਜਦੋਂ ਸਤਿਗੁਰਾਂ ਦੇ ਚਰਨ ਚ ਅਰਦਾਸ ਕਰੀ, ਅਰਦਾਸ ਆਪ ਕੀਤੀ ਮਹਾਂਪੁਰਸ਼ਾਂ ਨੇ, ਸੰਤ ਆਰੰਭ ਹੋ ਗਏ, ਹੁਣ ਜਾਪ ਸਾਹਿਬ ਤਾਂ ਕੋਈ ਗੱਲ ਨਹੀਂ, ਪਹਿਲਾਂ ਵੀ ਦਿੱਤੇ ਹੋਏ ਸੀ, ਚਾਰ ਦਿਨਾਂ ਪੜ੍ਹ ਲਿਆ, ਕੁਝ ਸੌਖੀ ਬਾਣੀ ਆਈ, ਜਿਸ ਵੇ 150 ਅੰਕ ਦੀ ਚਲੀ ਗਈ ਕਥਾ ਵਿਚਾਰ, ਤੇ ਫਿਰ ਕੁਝ ਦਿਮਾਗ ਲੱਗ ਗਿਆ ਮੇਰੇ ਪਾਸ, ਜੇ ਤਾਂ ਕਿਤੇ 24 ਵਾਰ ਪਕਾਈ ਨੂੰ 24 ਵਾਰ ਇੱਕ ਵਾਰ ਰਹਿੰਦੀ ਹੈ ਸੰਧਿਆ, ਝੂਠ ਬੋਲਣ ਦਾ ਮਹਾਂਪੁਰਸ਼ਾਂ ਦੇ ਕੋਲ ਮੈਨੂੰ ਸੁਭਾਅ ਨਹੀਂ ਸੀ, ਊਂ ਤਾਂ ਨਿਯਮ ਨਹੀਂ ਹੁੰਦਾ ਕਿਸੇ ਤੋਂ ਵੀ ਬੋਲਿਆ ਜਾ ਸਕਦਾ ਸੁਭਾਅ, ਇਹ ਨਿਯਮ ਸੀ ਵੀ ਆਪਣੇ ਵਿਦਿਆ ਸਾਹਿਬ ਤੋਂ ਝੂਠ ਨਹੀਂ ਬੋਲਿਆ, ਸੰਤਾਂ ਨੇ ਪੁੱਛਣਾ ਪਤਾ ਨੀ ਕਿੱਥੋਂ ਜਦ ਮਿੱਟ ਹੋ ਜਾਂਦੀ ਸੀ, ਉੱਧਰ ਜ਼ਰੂਰ ਪੁੱਛਣਾ ਜਿਵੇਂ ਇੱਕ ਵਾਰੀ ਰਹਿੰਦੀ ਜਾਂ ਦੋ ਵਾਰੀ ਰਹਿੰਦੀ, ਅਰੇ ਯਾਰ ਸੰਧਿਆ ਕਿੰਨੇ ਵਾਰ ਪਕਾਈ ਹੈ, ਜੇ 23 ਵਾਰ ਪਕਾਈ ਹੈ ਦੋ ਵਾਰ ਰਹਿੰਦੇ, ਕਹਿੰਦੇ ਚੱਕ ਪੋਤੀ ਪਹਿਲਾਂ ਜਾ ਕੇ ਦੋ ਵਾਰ ਪੜ੍ਹ ਮੁੱਕੇ ਆਈ ਜਾਂਦਾ, ਕੋਈ ਯਾਰ ਨਹੀਂ, ਇਹ ਅੱਜ ਜੇ ਇੰਨਾ ਕਰਨਾ ਮੈਨੂੰ ਕਰ ਲੈਣ, ਜਿੰਨੇ ਕਿ 20-25 ਕਹਿੰਦੇ ਮੇਰੇ ਕੋਲ ਆ ਕੱਲਾ ਰੱਖੀ ਹੋਵੇ, ਰਹਿ ਜੂਗਾ ਢੋਲਕੀ ਵਜਾਉਣਾ ਚਿੱਟੇ ਵਾਲਾ ਵੀ ਲੱਭਣਾ, ਤੇ ਹੁਣ ਜੇ ਜੇ ਭਾਈ ਜਿਹੜਾ ਤੇਰਾ ਅੰਨ ਪਾਣੀ ਅੱਗੇ ਆ ਜਾ ਸਾਡਾ ਕੰਮ ਜਾਣੀ, ਜਿਹੜੇ ਜੇ ਪੜ੍ਹਨ ਵਾਲੇ ਕੋਈ ਜੇ ਫਿਰ ਪੜ੍ਹਾਉਣ ਵਾਲਾ ਵੀ ਥੋੜ੍ਹਾ ਜਿਹਾ ਹੋਣਾ ਪੈਂਦਾ, ਮਹਾਂਪੁਰਖਾਂ ਨੇ ਇੱਕ ਵਚਨ ਕੀਤਾ ਸੀ ਸੰਤ ਕਰਤਾਰ ਸਿੰਘ ਜੀ, ਕਹਿੰਦੇ ਕਰਤਾਰ ਸਿੰਘ ਆਪਣੀ ਬੋਲੀ ਸੀ ਮੰਦੀ ਵਿਦਿਆਰਥੀ ਨੂੰ ਜਿਵੇਂ ਮਰਜ਼ੀ ਕੋਈ ਬੋਲਦੇ ਸਨ ਕਹਿੰਦੇ ਕਰਤਾਰ ਸਿੰਘ ਗੱਲ ਸੁਣੀ ਕਹਿੰਦੇ ਮਾਂ ਕਹਿੰਦੇ ਮੈਨੂੰ ਵੱਡਿਆਂ ਨੇ ਕਿਹਾ ਸੀ ਸੰਤਿਆਂ ਨੇ ਸੁਧਰ ਚੜੀ ਦੁਬਾਰਾ ਕੀ ਕਹਿੰਦੇ ਬਾਹਲਾ ਕਰੜਾ ਸੀ ਕੰਮ ਉਹਨਾਂ ਦਾ ਪੰਜ ਬਾਣੀਆਂ ਜਵਾਨੀ ਕੰਠ ਪੂਰੀ ਪੰਜ ਗ੍ਰੰਥੀ ਕੰਠ ਹੋਈ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੰਤਿਆਂ ਆਰੰਭ ਕਰ ਦਿੱਤੀ ਸੰਤਿਆਂ ਨੇ ਸੁਧਰ ਚੜੀ ਵਿਦਿਆਰਥੀ ਚਾਲੀ ਪੰਤਾਲੀ ਪੈਂਤੀ ਤੀਹ ਇੰਨੇ ਚ ਰਹਿੰਦੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਸੀ ਮਹਾਂਪੁਰਸ਼ ਨਾਂ ਲੈ ਕੇ ਕਹਿੰਦੇ ਵੱਡਿਆਂ ਨੇ ਮੈਨੂੰ ਕਿਹਾ ਸੀ ਮੇਰਾ ਨਾਂ ਲੈ ਕੇ ਕਹਿੰਦੇ ਭਾਈ ਗੱਲ ਸੁਣ ਲੈ ਗਿਆਨੀ ਸਿਆਂ ਸਾਡੇ ਵਾਲਾ ਸਮਾਂ ਚੰਗਾ ਸੀ ਸਿੰਘ ਬਾਣੀ ਕੰਠ ਕਰ ਲੈਂਦੇ ਸੀ ਤੋਂ ਕੱਲੀਆਂ ਪੰਜ ਬਾਣੀਆਂ ਦੀ ਪਾਬੰਦੀ ਰੱਖੀ ਵੀ ਕੰਠ ਕਰ ਲੈਣ ਤੇ ਬਾਕੀ ਭਾਈ ਕੋਈ ਗੱਲ ਨੀ ਵੀ ਥੋੜਾ ਜਿਹਾ ਅਧਿਕਾਰੀ ਦੇਖ ਕੇ ਪੜ੍ਹਾਉਣ ਦਾ ਅਧਿਕਾਰੀ ਦੇ ਕੇ ਹੀ ਹੈ ਤੇ ਪਰ ਪੰਜ ਬਾਣੀਆਂ ਜਵਾਨੀ ਕੰਠ ਕਰਾ ਕੇ ਅੰਮ੍ਰਿਤ ਛਕਾ ਲਾ ਕੇ ਸੱਜਾ ਦੇ ਕਹਿੰਦੇ ਇੰਨਾ ਕੁ ਕਰਮ ਕਰ ਦਿੱਤਾ ਉਹਨਾਂ ਨੇ ਕਹਿੰਦੇ ਮੇਰਾ ਹੁਣ ਸਰੀਰ ਹੋ ਗਿਆ ਬੁੱਢਾ ਭਾਈ ਕੀ ਪਤਾ ਕਦੋਂ ਕਰੂੰਗੀ ਤੇਰੇ ਪਾਤਸ਼ਾਹ ਯਾਦ ਕਰ ਲਵੇ ਕਹਿੰਦੇ ਹੁਣ ਤੈਨੂੰ ਪੱਗ ਦੇ ਦਿੱਤੀ ਹੈ ਪਟਨਾ ਸਾਹਿਬ ਪੱਗ ਤਾਂ ਇਸ ਕਰਕੇ ਦਿੱਤੀ ਸੀ ਜਿੱਥੇ ਚਲਾਉਣਾ ਨਾ ਪਵੇ ਪਰ ਤੁਹਾਨੂੰ ਦਿਲ ਵੀ ਆ ਗਿਆ ਇਹ ਵੀ ਕੋਈ ਭਾਣਾ ਸੀ ਮਾਤਾ ਇਸ ਮਹਾਂਪੁਰਸ਼ਾਂ ਨੇ ਸੰਸਾਰ ਤੋਂ ਜਾਣ ਦਾ ਸਭ ਤੋਂ ਵੱਧ ਸਦਮਾ ਤੇ ਗੁਰੂ ਕਿਰਪਾ ਕਰੇ ਪਤਾ ਨੀ ਕਿੰਨਿਆਂ ਨੂੰ ਪਹੁੰਚਿਆ ਜਿਹੜਾ ਸੰਤ ਬਾਬਾ ਫਤਿਹ ਸਿੰਘ ਨੂੰ ਪਹੁੰਚਿਆ ਨਾ ਇਹ ਤਾਂ ਜਿਉਂਦੀ ਜਾਗਦੀ ਮਿਸਾਲ ਸਟੇਜ ਤੇ ਬੈਠੇ ਬੋਲਦੇ ਆ ਡਾਕਟਰਾਂ ਨੇ ਕਿਹਾ ਸੀ ਸੰਤ ਜੀ ਤੁਸੀਂ ਬੋਲਣਾ ਨਹੀਂ ਤੁਸੀਂ ਹੱਥ ਦੇ ਮਰੀਜ਼ ਉਹ ਕਹਿੰਦੇ ਵੀ ਹੁਣ ਮੈਂ ਮਜ਼ਬੂਰ ਹਾਂ ਅੱਜ ਪੰਤ ਦਾ ਥੰਮ ਗਿੱਧਿਆ ਦਾ ਡਿੱਗ ਪਿਆ ਮੈਨੂੰ ਜਾਣਾ ਪਿਆ ਪਹੁੰਚੇ ਭੁਗਤ ਆਲੇ ਦੁਆਲੇ ਡਾਕਟਰ ਬੈਠੇ ਸੰਤ ਬਾਬਾ ਫਤਿਹ ਸਿੰਘ ਜੀ ਬੋਲਣ ਲੱਗੇ ਦੋ ਅੱਖਰ ਪਏ ਕਹਿੰਦੇ ਸਾਹਿਬ ਜੀ ਮੈਂ ਕੀ ਕਹਾਂ ਗਿੱਧਿਆ ਦੀ ਤੁਰਦੀ ਫਿਰਦੀ ਫਾਰਸੇ ਦੀ ਯੂਨੀਵਰਸਿਟੀ ਸੀ ਤੇ ਦੋ ਅੱਖਰ ਕਹਿ ਕੇ ਵੀ ਇਹਨਾਂ ਵਰਗਾ ਕਰਮੀ ਦਾ ਹਰ ਕਥਨੀ ਦਾ ਪੂਰਾ ਸਾਡੇ ਸਿੱਖ ਜਗਤ ਕੋਈ ਮਹਾਂਪੁਰਸ਼ ਨਹੀਂ ਮਿਲਦਾ ਕਹਿੰਦੇ ਮੌਤ ਨੇ ਸਾਡੇ ਕੋਲੋਂ ਖੋਲੇ ਇੰਨੀ ਗੱਲ ਕਹਿ ਕੇ ਜਦੇ ਬਸ ਪੈ ਗਏ ਤਾਂ ਚੜੇ ਬੇਹੋਸ਼ ਹੋ ਗਏ ਸੰਤ ਸਿੰਘ ਮੂੰਹ ਚ ਪਾਣੀ ਪਾਏ ਡਾਕਟਰ ਨੇ ਟੀਕੇ ਲਿਆ ਚੱਕ ਕੇ ਲਿਆ ਕੇ ਗਏ ਸਟੇਜ ਤੋਂ ਹੋਰ ਮਹਾਂਪੁਰਸ਼ ਕਹਿਣਗੇ ਭਾਈ ਹੁਣ ਸਰੀਰ ਦਾ ਸਮਾਂ ਨੇੜੇ ਹੈ ਤੇ ਹੁਣ ਤੋਂ ਕਰਤਾਰ ਸਿੰਘ ਇੱਕ ਗੱਲ ਕਰੀ ਸੰਤ ਕਹਿੰਦੇ ਕਹਿੰਦੇ ਮੈਂ ਤਾਂ ਅਧਿਕਾਰੀ ਦੇਖ ਕੇ ਬਣਾਉਂਦਾ ਰਿਹਾ ਕਹਿੰਦੇ ਹੁਣ ਇਹ ਨੀ ਕਰਨਾ ਸਮਾਂ ਅੱਗੇ ਇਹ ਅੱਜ ਆ ਗਿਆ ਕੱਲ ਵੀ ਕਰਤਾਰ ਸਿੰਘ ਨੇ ਕਿਹਾ ਪੜ੍ਹਾਈ ਜਾਣੀ ਹੈ ਅਧਿਕਾਰੀ ਅਧਿਕਾਰੀ ਨੀ ਦੇਖਣਾ ਜਿਹੜਾ ਆ ਗਿਆ ਪੜ੍ਹਾਈ ਚੱਲੇ ਤੇ ਭਾਈ ਮੈਂ ਤਾਂ ਉਹਨੂੰ ਵੱਡਿਆਂ ਵਾਲਾ ਜਿਹੜਾ ਬਚਨ ਮਹਾਂਪੁਰਸ਼ਾਂ ਦਾ ਤੇ ਭਾਵੇਂ ਉਸ ਹਿਸਾਬ ਸਿਰ ਵਿਦਿਆ ਜਿਹੜੀ ਹੈ ਵਿਦਿਆ ਦਾ ਘਰ ਬਹੁਤ ਦੂਰ ਹੈ ਮੇਰੇ ਕੋਲ ਕੋਈ ਵਿਦਿਆ ਨਹੀਂ ਮੈਂ ਵਿਦਵਾਨ ਨਹੀਂ ਇਹ ਗਲਤੀ ਹੋਏਗੀ ਜਿਹੜਾ ਕੋਈ ਮੈਨੂੰ ਵਿਦਵਾਨ ਸਮਝੇ ਜੇ ਮੈਂ ਆਪਣੇ ਆਪ ਨੂੰ ਵਿਦਵਾਨ ਸਮਝਾ ਇਹ ਤਾਂ ਭਾਰੀ ਗਲਤੀ ਹੋਊਗੀ ਗੱਲ ਕੀ ਹੈ ਵੀ ਜਿਹੜੇ ਮਹਾਂਪੁਰਸ਼ਾਂ ਨੇ ਅੱਖਰ ਦਿੱਤੇ ਨੇ ਵੀ ਉਹ ਯਾਦ ਰਹਿ ਜਾਣ ਸੰਥਿਆ ਪਕਾਈ ਚਲੋ ਮੈਂ ਆਪਣੀ ਸੰਥਿਆ ਪਕਾ ਰਿਹਾ ਵਿਦਿਆਰਥੀ ਜਿਵੇਂ ਗੁਰੂ ਪੜ੍ਹਨ ਵਾਲੇ ਸੀ ਉਹ ਵੀ ਮੈਂ ਵਿਦਿਆਰਥੀ ਹੀ ਰਹੂੰਗਾ ਤੇ ਪੜ੍ਹਾਉਣ ਵਾਲੀ ਕੋਈ ਗੱਲ ਨਹੀਂ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਾਂ ਹੋ ਗਿਆ ਹੈ ਇੱਥੇ ਹੀ ਸਮਾਪਤੀ ਹੈ ਕੱਲ੍ਹ ਨੂੰ ਭਵਾਨੀ ਸੰਤ ਚੱਲਣਾ ਇਸ ਤੇ ਜਾਣਾ ਵੀ ਜੁਟੇ ਸਭੇ ਚਾਰ ਟੁੱਟ ਹੈ ਐਸੇ ਅੱਗੇ ਸਤਿਗੁਰੂ ਪਤਾ ਲੱਗਦੇ ਕੱਲ੍ਹ ਨੂੰ ਇਸ ਸਮੇਂ ਦੇ ਆ ਕੇ ਮੰਨਣਾ ਜੀ ਭੁੱਲਾਂ ਚੁੱਕਣ ਦੀ ਖਾਲਸਾ ਜੀ ਹਿਮਾ ਕਰਨੀ ਇੱਥੇ ਹੀ ਸਮਾਪਤ